ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਕਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਛੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਕਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਟਹਿ ਪਉ ਸਭ ਕਿਛ ਜਾਣ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕੈ ਭਾਣ ਪੀ ਚੱਲ ਹੈ ਤਾਂ ਦਰਗਹ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪਹਿਨਣ ਤਿਗ ਖਾਣ ਮਹਲਾ ਤੀਜਾ ਹਰ ਗੁਣ ਟੋਟ ਨ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹਿ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਟ ਲੱਗਾ ਅਧਕਾਈ ਬਹੁ ਬਹੁ ਬਿਦ ਭਾਤ ਕਰ ਕੋਈ ਬੂਜੈ ਬੂਜਣ ਹਾਰਾ ਅੰਤਰ ਬਵੇਕ ਕਰ ਸੋ ਬੂਜੈ ਇਹੋ ਬਵੇਕ ਜਿਸ ਬੁਝਾਏ ਆਪ ਹਾਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਾਰ ਸੋ ਬੂਜੈ ਇਹੋ ਬਵੇਕ ਜਿਸ ਬੁਝਾਏ ਆਪ ਹਾਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਇਹ ਮਾਨਸ ਜਨਮ ਦੁਰਲੱਭ ਦੇਹ ਦੀਆਂ ਅਮੁੱਲਕ ਘੜੀਆਂ ਵਿਸ਼ ਕੀਮਤੀ ਸਵਾਸ ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸਤਿਗੁਰੂ ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਅਧਿਆਤਮ ਪੰਧੀਆਂ ਦੇ ਪੰਧ ਸਫਲ ਕਰਨ ਵਾਸਤੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸਮੂਹ ਸੰਗਤਾਂ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਂ ਕੋਟ ਸ਼ੁਕਰ ਸ਼ੁਕਰਾਨਾ ਹੈ ਜੋ ਇਸ ਪਾਵਨ ਧਰਤੀ ਉੱਤੇ ਆਪ ਸਮੂਹ ਸੰਗਤਾਂ ਨੂੰ ਦਰਸ਼ਨ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਕਿਸੇ ਇੱਕ ਧਰਮ ਜਾਤ ਵਰਨ ਮਤ ਮਜ਼ਹਬ ਦੇ ਲੋਕਾਂ ਵਾਸਤੇ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਸਮਸਤ ਸੰਸਾਰ ਵਾਸਤੇ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਬਹੁਤ ਪਿਆਰ ਨਾਲ ਆਪਾਂ ਸਾਰੇ ਸਿੱਖ ਸਤਿਗੁਰ ਜੀ ਮਨ ਸਨਮਾਨ ਦਿੰਦੇ ਹਾਂ, ਔਰ ਇੱਕ ਗੱਲ ਸੱਚ ਹੈ, ਗੁਰੂ ਗ੍ਰੰਥ ਸਾਹਿਬ ਜੀ ਕਿਸੇ ਇੱਕ ਕੌਮ ਜਾਤ ਮਜ਼ਹਬ ਦੇ ਲੋਕਾਂ ਦੇ ਗੁਰੂ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਈ ਹੋਰ ਮਜ਼ਹਬ ਦੇ ਲੋਕ ਵੀ ਗੁਰੂ ਮੰਨ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰੋਗੇ ਤਾਂ ਇੱਕ ਪਾਸਿਓਂ ਬਿਲਕੁਲ ਬੰਦ ਜੁੜੇ ਹੋਏ ਹਨ, ਦੂਜੇ ਪਾਸਿਓਂ ਜਦੋਂ ਪ੍ਰਕਾਸ਼ਮਾਨ ਹੁੰਦੇ ਹਨ ਤਾਂ ਬਿਲਕੁਲ ਦੂਜੇ ਪਾਸਿਓਂ ਖੁੱਲ੍ਹੇ ਹਨ, ਓਪਨ ਹੈ। ਭਾਵ ਇੱਕੋ ਹੀ ਹੈ, ਇਸ ਗੁਰੂ ਵਿੱਚ ਕੋਈ ਵੀ ਕਿਸੇ ਮਜ਼ਹਬ ਜਾਤ ਵਰਨ ਦੇ ਲੋਕ ਪ੍ਰਵੇਸ਼ ਕਰ ਸਕਦੇ ਹਨ, ਇਸ ਗੁਰੂ ਨੂੰ ਗੁਰੂ ਮੰਨ ਸਕਦੇ ਹਨ। ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਸਮਸਤ ਸੰਸਾਰ ਵਾਸਤੇ ਲੋਕਾਂ ਦੇ ਕਲਿਆਣ ਹਿੱਤ ਸਾਂਝਾ ਹੈ। ਅੱਜ ਦਾ ਮੁੱਖ ਵਾਕ ਵੀ ਵਿਦਵਾਨਾਂ ਦੇ ਅਨੁਸਾਰ ਕਿਸੇ ਸ਼ੇਖ ਨੂੰ ਮਹਾਰਾਜ ਜੀ ਸੰਬੋਧਨ ਕਰਕੇ ਗੁਰੂ ਅਮਰਦਾਸ ਮਹਾਰਾਜ ਉਪਦੇਸ਼ ਦੇ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਕਿਸੇ ਇੱਕ ਸਿੰਗਲ ਪਰਸਨ ਵਿਅਕਤੀ ਵਾਸਤੇ ਮਹਾਰਾਜ ਜੀ ਨੇ ਉਚਾਰਨ ਨਹੀਂ ਕੀਤਾ, ਹਾਂ ਉਹਦੇ ਰਾਹੀਂ ਸਮਸਤ ਸੰਸਾਰ ਦੂਜੇ ਸਿੱਖਾਂ ਨੂੰ ਵੀ ਉਪਦੇਸ਼ ਦਿੱਤਾ। ਜਿਹੜੀ ਗੱਲ ਕਿਸੇ ਇੱਕ ਨੂੰ ਸੰਬੋਧਨ ਕੀਤੀ ਗਈ ਉਹ ਪੂਰੀ ਦੁਨੀਆ ਦੇ ਕੰਮ ਆਉਣ ਵਾਲੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਨਿਰੰਕਾਰ ਦੇ ਘਰ ਦਾ ਉਪਦੇਸ਼ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਮੁੱਖ ਵਾਕ ਵਿੱਚ ਜੋ ਪਾਵਨ ਮੁੱਖ ਵਾਕ ਰਾਗ ਸੋਰਠ ਦੀ ਵਾਰ ਵਿੱਚੋਂ 11ਵੀਂ ਪੌੜੀ ਦੇ ਨਾਲ ਸਤਿਗੁਰੂ ਜੀ ਨੇ ਸਮੇਤ ਸਲੋਕਾਂ ਬਖਸ਼ਿਸ਼ ਕੀਤਾ ਹੈ, ਸ਼ੇਖ ਨੂੰ ਸੰਬੋਧਨ ਕਰਕੇ ਸਮਝਾਉਂਦੇ ਹਨ ਕਿ ਹੇ ਭਾਈ ਆਪਣੇ ਮਨ ਰੂਪੀ ਹਿਰਦੇ ਰੂਪੀ ਘਰ ਦੀ ਪਹਿਚਾਣ ਕਰ, ਜਿੰਨੀ ਦੇਰ ਤੂੰ ਉਸ ਘਰ ਵਿੱਚ ਵਾਪਸ ਨਹੀਂ ਆਉਂਦਾ ਉਨੀ ਦੇਰ ਇਸ ਸੰਸਾਰ ਦੇ ਵਿੱਚ ਆਉਣਾ ਜਾਣਾ ਜਨਮ ਮਰਨ ਤੇਰਾ ਸਮਾਪਤ ਨਹੀਂ ਹੋਵੇਗਾ। ਮਨੁੱਖ ਹਜ਼ਾਰਾਂ ਮੀਲ ਦੂਰ ਡਰਾਈਵ ਕਰਕੇ संसार की यात्रा विच घूम के वापस आवे तो उन्हूं शांति। हाँ, रस्ते विच उहदे कई थावां ते स्टे ने, वह रुक के विश्राम भी करता है, जल पानी भोजन भी छकता है, पर असलियत विच उस सफर विच उहनूं शांति उदों आउंदी है जदों अपनी मंजिल अपने घर पहुँच जाता है। इस तरह महाराज जी ने कहा संसार एक रस्ता है, इस राह उत्ते संसार विच कारोबार परिवार पुत्र धियां संसार मोह माया और इहदे नाल जुड़े हुए बहुत कुछ संसार विच हन, तां महाराज जी ने कहा पड़ा हन ये सब विच्चों गुजर के जे तू सदीवी शांति चाहना है तां फिर मन का टिकाओ मन का आनंद उत्थे ही है जिथे संसार विच सफर करदे आ तेरा मन आत्मा उस परमात्मा वाहिगुरु जी दे शब्द दे घर विच समा जाए। सतगुरु जी की बख्शिश कर रहे हन, आपां प्यार नाल शब्द विच जुड़ना है। एक बार आपो अपनी सुरत टका के हाजरी लाओ, जिन्ने भी शरीर जुड़न वास्ते सतगुरु जी दे चरणां विच मुख वाक दी विचार सरवण करन लई जुड़ बैठे हो, पूरन एकाग्रता दे नाल चुप दा दान बख्शिश करदे होए हाजरी लाओ। और जो संगतां दूर दरेडे घरां विच देशां विदेशां विच आधुनिक मीडिया दे राहीं जुड़ रहे हो, वह भी सतगुरु जी दे चरणां दा ध्यान धरके हाजरी लाओ। दोवें हथ जोड़ के एक बार उच्चारण करो जी, सतनाम श्री वाहे गुरु, फिर आखो जी सतनाम श्री वाहे गुरु,
सतनाम श्री वाहे गुरु साहेब जी, सालोका महला तीजा, सेखा चौ चकिया चौ वाया, एहो मन एकत कर आण।
आखो सतनाम श्री वाहिगुरु, गज के आख्या करो सतनाम श्री। सतगुरु गुरु अमरदास महाराज जी बख्शिश कर रहे ने कि हे शेख, इस संसार दे अंदर एहड़ तेहड़ भाव मन दे उतार चढ़ा संकल्प विकल्प ईरखा द्वैश लालसा जो कुछ भी तू संसार विच खुबिया होया है ये सब कुछ छड्ड एकत घर आने का अर्थ है एक जगह पर पहला एकाग्र हो। तुहाडी जिंदगी का तजर्बा रहना है, कम किन्ना भी कीमती होवे छोटा होवे जां वड्डा होवे, जिन्नी देर एकाग्रता नहीं एक जगह पर ध्यान केंद्रित नहीं हुंदा वह काम पूरा नहीं होएगा। सब तो मामूली जिहा काम एक कपड़े नूं जोड़न वास्ते जे आपां सूई विच धागा पाउणा होवे उहदे विच वी किन्नी एकाग्रता चाहीदी, तां जिन्नी एकाग्रता उह सूई दे नक्के विच धागा पाउण वास्ते है। हे भाई, मन तां इहदे नालों वी सूखम है, इस मन नूं शब्द विच परोण वास्ते तां इह गल सच है तैनूं उहदे नालों वी वध एकाग्रता चाहीदी है। एक घर विच स्थिरता टिकाओ वह अत्यंत जरूरी है। ताइयों गुरु ग्रंथ साहिब महाराज जी की बाणी ने वार वार मन नूं केंद्रित करन वास्ते उपदेश दिता। हजूर कहिंदे ने मन रे थिर रहो मत कत जाही जियो। महाराज जी स्थिर क्यों रहना है, मन नूं क्यों टिकाउणा है, तां फिर सतगुरु जी कहणगे जिन्ना तेरा मन भटक रहा ना दुनिया के पदार्थों वल जो कुछ भी आपां वेख रहे हां उहदे विच तैनूं टिकाओ ते शांति नहीं मिलनी। जिन्ने साल मर्जी दुनिया संसार के पदार्थ वेखी जाओ भोगी जाओ सुनी जाओ खाई जाओ ਉਹਦੇ ਵਿੱਚ ਟਿਕਾਓ ਨਹੀਂ ਮਿਲੇਗਾ, ਸ਼ਾਂਤੀ ਨਹੀਂ ਮਿਲੇਗੀ, ਕਿਉਂਕਿ ਦੁਨੀਆ ਦੇ ਹਰ ਪਦਾਰਥ ਵਿੱਚ ਕੋਈ ਨਾ ਕੋਈ ਕਮੀ ਹੈ। ਉਸ ਤੋਂ ਅੱਗੇ ਹੋਰ ਵੇਖੋਗੇ, ਹੋਰ ਵੇਖੋਗੇ, ਇਸ ਤਰ੍ਹਾਂ ਮਨ ਸੰਸਾਰ ਨੂੰ ਵੇਖ ਕੇ ਤ੍ਰਿਪਤ ਨਹੀਂ ਹੋਏਗਾ। ਕੋਈ ਵੀ ਮਨੁੱਖ ਪਦਾਰਥ ਇਕੱਠੇ ਕਰਕੇ ਸੁਖੀ ਨਹੀਂ ਹੋਇਆ, ਕੋਈ ਮਨੁੱਖ ਪਦਾਰਥ ਭੋਗ ਕੇ ਕਦੇ ਤ੍ਰਿਪਤ ਨਹੀਂ ਹੋਇਆ ਵੀ ਮੈਂ ਹੁਣ ਰੱਜ ਗਿਆ। ਸਤਿਗੁਰ ਜੀ ਨੇ ਕਿਹਾ ਇਹ ਇਸ ਤਰ੍ਹਾਂ ਹੈ ਜਿਵੇਂ ਸੰਸਾਰ ਦੇ ਪਦਾਰਥ, ਜਿਵੇਂ ਕੋਈ ਬਲਦੀ ਹੋਈ ਅੱਗ ਹੋਵੇ, ਉਹਦੇ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਅੱਗ ਬੁੱਝਦੀ ਨਹੀਂ ਹੈ, ਉਹ ਹੋਰ ਜ਼ਿਆਦਾ ਪ੍ਰਬਲ ਹੋਏਗੀ। ਇੱਦਾਂ ਜਿੰਨੇ ਪਦਾਰਥਾਂ ਦਾ ਮੋਹ ਮਨ ਵਿੱਚ ਆਏਗਾ, ਉਹ ਵੀ ਵੇਖੀਏ, ਇੱਥੇ ਪਹੁੰਚ ਜਾਈਏ, ਆਹ ਉਹਦਾ ਮਿਲ ਜਾਏ, ਫਲਾਨੀ ਜਗ੍ਹਾ ਮੈਨੂੰ ਮਿਲ ਜਾਏ, ਤਾਂ ਜੋ ਕੁਝ ਵੀ ਮਨ ਇੱਛਾ ਆਸਾ ਅਤੇ ਮਨਸਾ ਰੱਖ ਰਿਹਾ ਉਹਦੇ ਵਿੱਚ ਤ੍ਰਿਪਤ ਨਹੀਂ ਹੋ ਰਿਹਾ। ਇਹ ਤੁਹਾਡੀ ਜ਼ਿੰਦਗੀ ਦੇ ਤਜ਼ਰਬੇ ਵਿੱਚ ਰਹਿਣਾ ਹੈ। ਕੋਈ ਚੀਜ਼ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਸੈਟਿਸਫਾਈ ਨਹੀਂ ਹੋ ਸਕਦੇ। ਕੁਝ ਪਲਾਂ ਵਾਸਤੇ ਮਨ ਕਹਿੰਦਾ ਵੀ ਬਹੁਤ ਕੁਝ ਮਿਲ ਗਿਆ, ਪਰ ਨਾਲ ਦੀ ਨਾਲ ਉਸ ਪਦਾਰਥ ਵਿੱਚੋਂ ਇੱਕ ਤ੍ਰਿਸ਼ਨਾ ਹੋਰ ਪੈਦਾ ਹੁੰਦੀ, ਜਦੋਂ ਉਸ ਤੋਂ ਅੱਗੇ ਵੇਖੋਗੇ ਤਾਂ ਫਿਰ ਹੋਰ ਪਦਾਰਥਾਂ ਦੀ ਇੱਛਾ ਪੈਦਾ ਹੋ ਜਾਂਦੀ। ਜਦੋਂ ਕੋਈ ਨਵੀਂ ਚੀਜ਼ ਬੰਦਾ ਖਰੀਦਦਾ ਜਾਂ ਕੱਪੜਾ ਨਵਾਂ ਪਹਿਨਦਾ, ਉਹਦੇ ਮਨ ਨੂੰ ਕੁਝ ਪਲਾਂ ਵਾਸਤੇ ਸਕੂਨ ਹੈ, ਜਦੋਂ 10-20 ਲੋਕ ਵੇਖ ਲੈਂਦੇ ਨੇ, ਉਸ ਤੋਂ ਬਾਅਦ ਉਹ ਫਿਰ ਉਸ ਤਰ੍ਹਾਂ ਦਾ ਹੋ ਜਾਂਦਾ, ਫਿਰ ਨਵੀਂ ਚੀਜ਼ ਦੀ ਇੱਛਾ ਉਹਦੇ ਮਨ ਵਿੱਚ ਪੈਦਾ ਹੁੰਦੀ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਥਿਰ ਹੋ, ਇੱਕ ਜਗ੍ਹਾ 'ਤੇ ਟਿਕ, ਪਹਿਲਾਂ ਜੋ ਕੁਝ ਤੈਨੂੰ ਪਰਮਾਤਮਾ ਵਾਹਿਗੁਰੂ ਨੇ ਦਿੱਤਾ ਉਹਦੇ ਵਿੱਚ ਟਿਕ ਕੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਜਿੰਨੀ ਦੇਰ ਦਿੱਤੇ ਹੋਏ ਵਿੱਚ ਸਬਰ ਨਹੀਂ ਹੈ, ਉਨੀ ਦੇਰ ਤੂੰ ਰੱਬ ਦੇ ਨੇੜੇ ਹੋਏ ਨਹੀਂ ਸਕਦਾ। ਹਾਂ, ਉਹਦੇ ਬਣਾਏ ਹੋਏ ਪਦਾਰਥਾਂ ਦੇ ਨੇੜੇ ਤੇੜੇ ਘੁੰਮੇਗਾ, ਸੰਸਾਰ ਦੇ ਇਰਦ ਗਿਰਦ ਰਹੇਗਾ, ਇੱਕ ਦਿਨ ਇਹ ਸਭ ਕੁਝ ਛੁੱਟ ਜਾਏਗਾ ਤਾਂ ਤੇਰੇ ਜੀਵਨ ਵਿੱਚ ਆਨੰਦ ਨਹੀਂ। ਜੇ ਤੂੰ ਸੁਖੀ ਹੋਣਾ ਚਾਹੁੰਦਾ ਪਹਿਲਾਂ ਥਿਰ ਹੋ ਇੱਕ ਜਗ੍ਹਾ 'ਤੇ, ਜੋ ਕੁਝ ਦਿੱਤਾ ਉਹਦੇ ਉੱਤੇ ਸਬਰ ਸੰਤੋਖ ਵਿੱਚ ਟਿਕ, ਨਹੀਂ ਤੇ ਮਹਾਰਾਜ ਨੇ ਕਿਹਾ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਮਹਾਰਾਜ ਜੇ ਥਿਰ ਨਾ ਹੋਏ ਤਾਂ ਹਜ਼ੂਰ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਹੇ ਭਾਈ, ਬਾਹਰ ਜੋ ਕੁਝ ਮਰਜ਼ੀ ਲੱਭੀ ਜਾ, ਤੈਨੂੰ ਦੁੱਖ ਹੀ ਦੁੱਖ ਹਨ। ਘਰ ਅੰਮ੍ਰਿਤ ਘੱਟ ਮਾਹੀ ਜੀਓ, ਉਹ ਘਰ ਜਿਹਨੂੰ ਅੱਜ ਮਹਾਰਾਜ ਕਹਿੰਦੇ ਇਹ ਮਨ ਇਕਤ ਘਰ ਆਣ, ਉਸ ਘਰ ਵਿੱਚ ਸਥਿਰ ਹੋ। ਘਰ ਅੰਮ੍ਰਿਤ ਘੱਟ ਮਾਹੀ ਜੀਓ, ਇਹਨੂੰ ਮਹਾਰਾਜ ਨੇ ਕਿਹਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨ ਪਾਇਆ ਜਿਉਂ ਕਸਤੋ ਦੀ ਮਿਰਗ ਨ ਜਾਣੇ ਭਰਮ ਦਾ ਭਰਮ ਬੁਲਾਇਆ। ਜਿਵੇਂ ਉਹ ਹਿਰਨ ਨੂੰ ਤ੍ਰਿਪਤੀ ਨਹੀਂ, ਉਹਨੂੰ ਇਹ ਭਰਮ ਪੈਂਦਾ ਕਿ ਹੋਰ ਅੱਗੇ ਜਿੱਧਰ ਮੈਂ ਭੱਜ ਰਿਹਾ ਉੱਧਰ ਖੁਸ਼ਬੂ ਹੈ ਕਸਤੂਰੀ ਦੀ, ਪਰ ਉਹ ਭੱਜ ਭੱਜ ਕੇ ਥੱਕ ਹਾਰ ਕੇ ਪਿਆਸ ਵਿੱਚ ਡਿੱਗ ਪੈਂਦਾ, ਉਹਨੂੰ ਉਹ ਕਸਤੂਰੀ ਦੀ ਖੁਸ਼ਬੂ ਨਹੀਂ ਲੱਭਦੀ, ਅਸਲ ਵਿੱਚ ਉਹਦੀ ਨਭੀ ਵਿੱਚੋਂ ਹੀ ਉਹ ਪੈਦਾ ਹੋ ਰਹੀ ਹੈ। ਇੱਦਾਂ ਮਹਾਰਾਜ ਜੀ ਨੇ ਕਿਹਾ ਸੁੱਖ ਤੇਰੇ ਮਨ ਵਿੱਚ ਹੈ, ਕਿਸੇ ਧਰਤੀ ਉੱਤੇ ਕਿਸੇ ਪਦਾਰਥ ਵਿੱਚ ਜਾਂ ਕਿਸੇ ਮੁਕਾਮ ਉੱਤੇ ਤੈਨੂੰ ਸੁੱਖ ਨਹੀਂ ਮਿਲੇਗਾ। ਤਾਈਓਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਿਰਣਾ ਦੇ ਦਿੱਤਾ, ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖੱਟੇ। ਤੂੰ ਹੁਣ ਹੋਰ ਤਜਰਬਾ ਕਰੇ, ਇਹ ਤੇਰੀ ਆਪਣੀ ਕਿਸਮਤ ਹੈ, ਗੁਰੂ ਨੇ ਤੈਨੂੰ ਤਜਰਬਾ ਕਰਕੇ ਮੂਹਰੇ ਰੱਖ ਦਿੱਤਾ। ਜਿਨ੍ਹਾਂ ਕੋਲ ਬਹੁਤ ਜ਼ਿਆਦਾ ਧਨ ਸੀ ਉਹ ਬੰਦੇ ਸੁਖੀ ਨਹੀਂ ਹੋ ਸਕਦੇ, ਬਹੁਤੇ ਧਨ ਵਿੱਚ ਸੁੱਖ ਨਹੀਂ ਹੈ। ਧਨ ਹੋਣਾ ਚਾਹੀਦਾ ਪਰ ਤੇਰੇ ਮਨ ਵਿੱਚ ਹੋਵੇ, ਹੋਰ ਕਰੋੜਾਂ ਅਰਬਾਂ ਇਕੱਠੇ ਹੋ ਜਾਣ ਤਾਂ ਉਹਦੇ ਵਿੱਚ ਸੁਖੀ ਨਹੀਂ ਤੂੰ ਹੋ ਸਕਦਾ। ਸੁੱਖ ਨਾਹੀਂ ਬਹੁਤੇ ਧਨ ਖੱਟੇ, ਸੁੱਖ ਨਾਹੀਂ ਭੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਜਿਹੜੇ ਮਰਜ਼ੀ ਦੇਸ਼ ਵਿੱਚ ਜਾ ਕੇ ਕਮਾਈ ਕਰੀ ਚੱਲ, ਪੂਰੀ ਦੁਨੀਆ ਦੇ ਵੀਜ਼ੇ ਤੇਰੇ ਪਾਸਪੋਰਟ 'ਤੇ ਲੱਗ ਜਾਣ, ਭਲਿਆ ਤਾਂ ਵੀ ਤੂੰ ਸੁਖੀ ਨਹੀਂ ਹੋ ਸਕਦਾ। ਸੁਖੀ ਤੈਨੂੰ ਸੁੱਖ ਉਦੋਂ ਮਿਲਣਾ ਜਦੋਂ ਜਿਸ ਜਗ੍ਹਾ ਉੱਤੇ ਜੋ ਤੈਨੂੰ ਪਰਮਾਤਮਾ ਵਾਹਿਗੁਰੂ ਨੇ ਦਿੱਤਾ ਹੈ ਉਸ ਪਦਾਰਥ ਵਿੱਚ ਰਹਿੰਦੇ ਹੋ, ਪਰਮਾਤਮਾ ਦਾ ਸ਼ੁਕਰਾਨਾ ਕਰ। ਜਿੰਨੀ ਦੇਰ ਪਦਾਰਥ ਦੇਣ ਵਾਲੇ ਪਰਮਾਤਮਾ ਨਾਲ ਨਹੀਂ ਜੁੜਦਾ ਉਨੀ ਦੇਰ ਸੁੱਖ ਨਹੀਂ ਮਿਲ ਸਕਦਾ, ਕਿਉਂਕਿ ਪਦਾਰਥ ਜਿਹੜਾ ਉਹ ਚਲਾਏ ਮਾਨ ਹੈ, ਇਹ 'ਤੇ ਵਿਗਿਆਨ ਵੀ ਖੋਜ ਕਰ ਰਹੀ ਹੈ, ਇਹ ਸਥਿਰ ਨਹੀਂ ਹੈ। ਪਦਾਰਥ ਜਿੰਨਾ ਕੁਝ ਸੰਸਾਰ ਵਿੱਚ ਦਿਸ ਰਿਹਾ ਇਹ ਸਥਿਰ ਨਹੀਂ ਹੈ, ਜਿਹਨੂੰ ਮਹਾਰਾਜ ਜੀ ਨੇ ਕਿਹਾ ਇਹ 'ਤੇ ਚੱਲਣ ਵਾਲੀਆਂ ਚੀਜ਼ਾਂ ਹਨ, ਇਹ ਸਥਿਰ ਰਹਿਣ ਵਾਲੀਆਂ ਨਹੀਂ। ਅੱਜ ਤੇਰੇ ਸਰੀਰ 'ਤੇ ਤੰਦਰੁਸਤੀ ਜਵਾਨੀ ਪੈਸਾ ਪਦਾਰਥ ਹੈ, ਕੱਲ੍ਹ ਨੂੰ ਨਹੀਂ ਰਹੇਗਾ। ਤੇਰਾ ਕਮਾਇਆ ਹੋਇਆ ਪੈਸਾ ਤੇਰੇ ਪੁੱਤਾਂ ਧੀਆਂ ਵਿੱਚ ਡਿਵਾਈਡ ਹੋ ਜਾਣਾ, ਤੇਰੀ ਜੋੜੀ ਹੋਈ ਜਾਇਦਾਦ ਵੰਡੀ ਜਾਣੀ ਹੈ, ਜਿਵੇਂ ਤੇਰੇ ਮਾਂ ਪਿਓ ਦੀ ਜਾਇਦਾਦ ਦੋ ਭਾਈਆਂ ਵਿੱਚ ਵੰਡ ਦਿੱਤੀ, ਤੇਰੀ ਜੁੜੀ ਹੋਈ ਜਾਇਦਾਦ ਵੀ ਅੱਗੇ ਬੱਚਿਆਂ ਵਿੱਚ ਵੰਡੀ ਜਾਏਗੀ। ਇਹ ਤੇਰੇ ਕੋਲ ਸਥਿਰ ਰਹਿਣ ਵਾਲੀ ਕੋਈ ਚੀਜ਼ ਨਹੀਂ। ਹਾਂ, ਇੱਕ ਚੀਜ਼ ਹੈ, ਜੇ ਪਦਾਰਥ ਦੇਣ ਵਾਲੇ ਪਰਮਾਤਮਾ ਨਾਲ ਸਿੱਧਾ ਡਾਇਰੈਕਟ ਜੁੜ ਜਾਏ। ਅੱਜ ਮਹਾਰਾਜ ਇਹੀ ਗੱਲ ਇੱਕ ਸ਼ੇਖ ਨੂੰ ਸੰਬੋਧਨ ਕਰਕੇ ਸਮੁੱਚੇ ਸੰਸਾਰ ਦੇ ਭਲੇ ਵਾਸਤੇ ਮਹਾਰਾਜ ਉਚਾਰਨ ਕਰ ਰਹੇ ਨੇ। ਹੇ ਮਨ, ਉਸ ਇੱਕ ਘਰ ਵਿੱਚ ਆ ਕੇ ਟਿਕ ਜਿੱਥੇ ਤੈਨੂੰ ਸੁੱਖ ਪ੍ਰਾਪਤ ਹੋਣਾ
ਹੈ। ਛੱਡ ਤੂੰ ਗੁਰ ਕਾ ਸ਼ਬਦ ਪਛਾਣ,
ਕਹਿੰਦੇ ਇੱਧਰ ਉੱਧਰ ਦੇ ਸੰਸਾਰ ਦੀ ਭਟਕਣਾ ਛੱਡ ਦੇ, ਗੁਰੂ ਦੇ ਸ਼ਬਦ ਦੀ ਪਹਿਚਾਣ ਕਰ, ਜਿਹੜਾ ਤੈਨੂੰ ਭਰਮ ਭੁਲੇਖਾ ਪਿਆ ਹੋਇਆ ਉਸ ਜਗ੍ਹਾ ਤੇ ਪਹੁੰਚ ਕੇ ਮੈਂ ਸੁਖੀ ਹੋ ਜਾਣਾ। ਇੰਨੇ ਸਾਲਾਂ ਬਾਅਦ ਬਸ ਸੁਖੀ ਹੋ ਜਾਣਾ, ਬੱਚੇ ਵਿਆਹ ਲਈਏ ਫਿਰ ਸੁਖੀ ਹੈ, ਜਿਨ੍ਹਾਂ ਨੇ ਵਿਆਹ ਲਿਆ ਉਹਨਾਂ ਨੂੰ ਪੁੱਛ ਕੇ ਵੇਖੋ, ਫਲਾਨੇ ਅਹੁਦੇ ਤੇ ਪਹੁੰਚ ਜਾ ਫਿਰ ਮੈਂ ਸੁਖੀ ਹਾਂ, ਜਿਹੜੇ ਪਹੁੰਚ ਕੇ ਉਹਨਾਂ ਨੂੰ ਪੁੱਛ ਕੇ ਵੇਖੋ। ਨੀਂਦ ਵਾਸਤੇ ਕਈ ਕਈ ਗੋਲੀਆਂ ਖਾ ਕੇ ਸੌਣਾ ਪੈਂਦਾ, ਜਦੋਂ ਤੱਕ ਤੂੰ ਉੱਥੇ ਪਹੁੰਚਣਾ ਕਈ ਤਰ੍ਹਾਂ ਦੇ ਰੋਗ ਤੇਰੇ ਸਰੀਰ ਵਿੱਚ ਖੜੇ ਹੋ ਜਾਣੇ, ਤੂੰ ਕਿਸੇ ਪਾਸਿਓਂ ਸੁਖੀ ਨਹੀਂ ਹੋ ਸਕਦਾ। ਇਸ ਲਈ ਜੋ ਕੁਝ ਤੂੰ ਕੱਲ੍ਹ ਨੂੰ ਸੁੱਖ ਚਾਹੁੰਦਾ ਉਹ ਅੱਜ ਇਮੀਡੀਏਟਲੀ ਹੁਣ ਮਿਲ ਸਕਦਾ। ਮਹਾਰਾਜ ਕਾਹਦੇ ਨਾਲ? ਕਹਿੰਦੇ ਉਹ ਸੁੱਖ ਮਿਲੇਗਾ ਸੁੱਖਾਂ ਦੇ ਦਾਤੇ ਨਾਲ ਜੁੜ ਜਾ। ਜਿੰਨੀ ਦੇਰ ਤੂੰ ਦਾਤਾਂ ਨਾਲ ਜੁੜ ਕੇ ਭਟਕ ਰਿਹਾ ਇਹ ਅੱਗੇ ਪਿੱਛੇ ਹੁੰਦੀਆਂ ਰਹਿਣਗੀਆਂ, ਸੰਸਾਰ ਸਥਿਰ ਰਹਿਣ ਵਾਲਾ ਨਹੀਂ ਹੈ। ਇਸ ਲਈ ਭਲਿਆ ਜੇ ਤੂੰ ਸੁੱਖ ਚਾਹੁੰਦਾ ਕੱਲ ਦੀ ਇੱਛਾ ਨਾ ਰੱਖ, ਉਹਨੂੰ ਅੱਜ ਹੀ ਕਮਾਉਣਾ ਸ਼ੁਰੂ ਕਰ। ਜੇ ਸੁੱਖ ਹੈ ਹੀ ਨਾਮ ਵਿੱਚ ਫਿਰ ਕੱਲ ਉੱਤੇ ਕਿਉਂ ਪਾਉਣਾ? ਉਹ ਪਦਾਰਥ ਦੇਣ ਵਾਲੇ ਪਰਮਾਤਮਾ ਨੂੰ ਅੱਜ ਹੀ ਸਿਮਰ, ਸਤਨਾਮ ਸ੍ਰੀ ਵਾਹਿਗੁਰੂ। ਤਾਂ ਮਹਾਰਾਜ ਨੇ ਕਿਹਾ ਗੁਰਪਾ ਸ਼ਬਦ ਪਛਾਣ। ਸੂਈ ਤੇ ਧਾਗੇ ਦਾ ਬਹੁਤ ਗਹਿਰਾ ਸੁਮੇਲ ਹੈ। ਜਿਵੇਂ ਸੂਈ ਦੇ ਨੱਕੇ ਵਿੱਚ ਧਾਗਾ ਪਰੋਈਏ ਤੇ ਫਿਰ ਉਹ ਕੱਪੜੇ ਸੀਂਦੀ ਹੈ, ਤੇ ਮਾਫ ਕਰਿਓ ਕਈ ਵਾਰ ਖਾਲੀ ਤੁਹਾਨੂੰ ਮਸ਼ੀਨ ਚੱਲਦੀ ਨਜ਼ਰ ਆਏਗੀ ਵੀ ਮਸ਼ੀਨ ਚੱਲ ਰਹੀ ਹੈ, ਜੇ ਉਹਦੇ ਵਿੱਚ ਧਾਗਾ ਨਹੀਂ ਕੱਪੜਾ ਸਿੱਪਾ ਨਹੀਂ ਜਾਏ। ਕੱਪੜੇ ਸੀਣ ਵਾਲੇ ਦੀ ਉਹ ਮਸ਼ੀਨ ਹੁਣ ਤਾਂ ਇਲੈਕਟ੍ਰੋਨਿਕ ਚੱਲ ਪਿਆ ਨਾ ਕੰਮ, ਸਿਰਫ ਇੱਕ ਇੱਕ ਬੰਦਾ ਦੋ ਦੋ ਮਸ਼ੀਨਾਂ ਤੇ ਰੱਖਿਆ, ਉਹਨਾਂ ਦਾ ਕੰਮ ਇਹ ਹੈ ਉਹਨੇ ਧਾਗਾ ਵੇਖਣਾ ਵੀ ਧਾਗਾ ਤੇ ਨਹੀਂ ਟੁੱਟਿਆ, ਜਿੱਥੇ ਧਾਗਾ ਟੁੱਟਿਆ ਉੱਥੇ ਉਹਨੇ ਜੋੜ ਦੇਣਾ, ਮਸ਼ੀਨ ਫਿਰ ਚਲਾ ਦੇਣੀ ਹੈ। ਜੇ ਧਾਗਾ ਵਿੱਚ ਨਹੀਂ, ਖਾਲੀ ਸੂਈ ਕੱਪੜੇ ਨੂੰ ਸੀ ਨਹੀਂ ਸਕਦੀ। ਇਹ ਗੱਲ ਯਾਦ ਰੱਖੀ, ਧਰਮ ਦੇ ਕਰਮ ਕਰਨ ਵਾਲਿਆ, ਜਿੰਨਾ ਕੋਈ ਤੂੰ ਬਾਹਰੋਂ ਸੁੱਖ ਲੈਣ ਲਈ ਧਰਮ ਦਾ ਕਰਮ ਵੀ ਕਰ ਰਿਹਾ ਉਹਦੇ ਵਿੱਚ ਮਨ ਰੂਪੀ ਧਾਗਾ ਨਹੀਂ, ਤੇ ਚੇਤੇ ਰੱਖੀ ਫਿਰ ਕੁਝ ਵੀ ਤੇਰਾ ਸਿਪਾ ਨਹੀਂ ਜਾ। ਇਹਦਾ ਮਤਲਬ ਕਰਮ ਵਿੱਚ ਮਨ ਨੂੰ ਅੱਗੇ ਸ਼ਾਮਿਲ ਕਰ। ਗੁਰੂ ਦੇ ਸ਼ਬਦ ਨਾਲ ਸੀਤਾ ਜਾਣਾ, ਸ਼ਬਦ ਰੂਪੀ ਸੋਈ ਚਾਹੀਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਮਨ ਵੀ ਹਾਜ਼ਰ ਹੋਣਾ ਚਾਹੀਦਾ, ਦੋਵੇਂ ਚੀਜ਼ਾਂ ਜ਼ਰੂਰੀ ਨੇ, ਸੀਣ ਵਾਲੀ ਸੋਈ ਵੀ ਚਾਹੀਦੀ ਤੇ ਧਾਗਾ ਵੀ। ਇਹਨੂੰ ਮਹਾਰਾਜ ਨੇ ਬਾਣੀ ਅੰਦਰ ਉਦਾਹਰਨ ਵੀ ਦਿੱਤੀ, ਸੋਏ ਨੇ ਕਿ ਸੋਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰ ਸੌ ਲਾਗਾ। ਪਰ ਚੇਤਾ ਰੱਖਣਾ ਪੈਣਾ ਸੂਈ ਤੇ ਧਾਗੇ ਦਾ ਸੰਪਰਕ ਤੇ ਨਹੀਂ ਟੁੱਟ ਗਿਆ। ਜੇ ਦੋਵਾਂ ਦਾ ਸੰਪਰਕ ਟੁੱਟਿਆ ਹੋਇਆ ਤਾਂ ਉਹ ਕਰਮ ਵਿੱਚ ਤੁਸੀਂ ਜੁੜ ਨਹੀਂ ਸਕੋਗੇ, ਉਹ ਆਨੰਦ ਨਹੀਂ ਮਿਲੇਗਾ। ਜਿਸ ਆਨੰਦ ਦੀ ਗੱਲ ਸਤਿਗੁਰੂ ਕਰ ਰਹੇ ਨੇ, ਬਸ ਧਿਆਨ ਇੰਨਾ ਰੱਖਣਾ ਕਿ ਸੂਈ ਤੇ ਧਾਗੇ ਦਾ ਸੰਪਰਕ ਰਵੇ, ਸ਼ਬਦ ਤੇ ਮਨ ਦਾ ਸੰਪਰਕ ਰਹਿਣਾ ਚਾਹੀਦਾ। ਜੇ ਦੋਵਾਂ ਦਾ ਸੰਪਰਕ ਨਹੀਂ ਤੇ ਫਿਰ ਉਹ ਜਿਸ ਕੱਪੜੇ ਨੂੰ ਸੀਣਾ ਚਾਹੁੰਦੇ ਉਹ ਪ੍ਰੇਮ ਦਾ ਪਟੋਲਾ ਨਹੀਂ ਸੀਤਾ ਜਾਣਾ। ਹੁਣ ਇੱਕ ਬੇਨਤੀ ਸਮਝਿਓ, ਦੋਵਾਂ ਚੀਜ਼ਾਂ ਦੇ ਸੁਮੇਲ ਲਈ ਇਕਾਗਰਤਾ, ਦੋਵਾਂ ਚੀਜ਼ਾਂ ਦੇ ਸੁਮੇਲ ਵਾਸਤੇ ਗਿਆਨ ਤੇ ਸ਼ਰਧਾ ਚਾਹੀਦੀ ਹੈ। ਸਤਿਗੁਰ ਜੀ ਨੇ ਕਿਹਾ ਗਿਆਨ ਚਾਹੀਦਾ ਕਿ ਸੂਈ ਵਿੱਚ ਧਾਗਾ ਕਿਵੇਂ ਪਾਉਣਾ, ਔਰ ਫਿਰ ਤੂੰ ਕਾਹਲੀ ਨਾਲ ਕਿਤੇ ਸੀਣ ਨਾ ਲੱਗ ਜਾਈ। ਤੇਰੇ ਅੰਦਰ ਸ਼ਰਧਾ ਦਾ ਪ੍ਰੇਮ ਤੇ ਟਿਕਾਓ ਚਾਹੀਦਾ, ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਧਾਗਾ ਪਾਉਣ ਦਾ ਗਿਆਨ ਵੀ ਹੋਵੇ ਤੇ ਸਹਿਜ ਨਾਲ ਸੀਣ ਵਾਸਤੇ ਸ਼ਰਧਾ ਵੀ ਹੋਵੇ, ਫਿਰ ਕੁਝ ਤੇਰਾ ਸੀਤਾ ਜਾਏਗਾ, ਨਹੀਂ ਤੇ ਕੁਝ ਵੀ ਪੱਲੇ ਨਹੀਂ ਪਏਗਾ। ਅੱਜ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਗੁਰੂ ਦੇ ਸ਼ਬਦ ਦੀ ਪਛਾਣ ਕਰ। ਔਰ ਦੁਨੀਆਂ ਵਿੱਚ ਪਹਿਲੀ ਵਾਰ ਹੋਇਆ ਸਾਧ ਸੰਗਤ, ਅੱਜ ਤੱਕ ਧਰਤੀ ਉੱਤੇ ਬੰਦੇ ਗੁਰੂ ਬਣਦੇ ਰਹੇ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਦੁਨੀਆਂ ਵਿੱਚ ਪਹਿਲੀ ਵਾਰ ਵਾਪਰਿਆ ਜਿੱਥੇ ਸ਼ਬਦ ਨੂੰ ਗੁਰੂ ਬਣਾਇਆ ਗਿਆ, ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗਈ। ਔਰ ਸਤਿਗੁਰ ਜੀ ਨੇ ਕਿਹਾ ਇਸ ਸ਼ਬਦ ਤੇ ਮਨ ਦਾ ਬੜਾ ਗਹਿਰਾ ਸੰਬੰਧ ਹੈ, ਜਿੰਨੀ ਦੇਰ ਮਨ ਤੁਹਾਡਾ ਸ਼ਾਂਤ ਏਕਾਗਰ ਨਹੀਂ ਉਨੀ ਦੇਰ ਜਿਸ ਸ਼ਬਦ ਨੂੰ ਜਪ ਰਹੇ ਹੋ ਜੇ ਸਹਿਜ ਨਹੀਂ ਆ ਰਿਹਾ ਤਾਂ ਉਹ ਕੀਤਾ ਹੋਇਆ ਕਰਮ ਹੋ ਸਕਦਾ ਕਿ ਸੂਈ ਤੇ ਧਾਗੇ ਦਾ ਸੰਪਰਕ ਨਾ ਹੋਵੇ, ਕੁਝ ਵੀ ਨਾ ਬਣਿਆ ਜਾਵੇ। ਇਹ ਜ਼ਰੂਰੀ ਹੈ। ਗੁਰਮਤਿ ਦੇ ਅੰਦਰ ਮਹਾਰਾਜ ਜੀ ਨੇ ਬੜਾ ਗਹਿਰਾ ਸੰਬੰਧ ਰੱਖਿਆ, ਜਿੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤਿਆਰ ਕੀਤੇ ਗਏ ਨਾ। ਪਹਿਲਾਂ ਸਤਿਗੁਰੂ ਜੀ ਨੇ ਉੱਥੇ ਸਰੋਵਰ ਬਣਾਇਆ, ਰਾਮਸਰ ਸਰੋਵਰ, ਉਹਦੇ ਆਲੇ ਦੁਆਲੇ ਰੁੱਖ ਲਾਏ। ਇਤਿਹਾਸ ਕਹਿੰਦਾ ਉੱਥੇ ਕਈ ਬੇਰੀਆਂ ਦਾ ਝੁੰਡ ਦਰਖਤ ਸੀ, ਤੁਸੀਂ ਦਰਸ਼ਨ ਕਰਦੇ ਹੋ ਇੱਥੋਂ ਲੱਗ ਗਈ। ਪਹਿਲਾਂ ਗੁਰੂ ਨੇ ਸਰੋਵਰ ਤਿਆਰ ਕੀਤਾ, ਪਹਿਲਾਂ ਉੱਥੇ ਦਾ ਵਾਤਾਵਰਣ ਇਸ ਤਰ੍ਹਾਂ ਦਾ ਸਿਰਜਿਆ, ਬਾਹਰੋਂ ਵਾਤਾਵਰਣ ਇਸ ਤਰ੍ਹਾਂ ਦਾ ਚਾਹੀਦਾ ਕਿ ਤੁਹਾਡੇ ਸਰੀਰ ਨੂੰ ਸਹਿਜ ਮਿਲੇ। ਜਿੰਨੀ ਦੇਰ ਤੁਸੀਂ ਮਨ ਕਰਕੇ ਸਰੀਰ ਕਰਕੇ ਟਿਕਾਓ ਵਿੱਚ ਨਹੀਂ, ਉਨੀ ਦੇਰ ਅਗਲਾ ਕੰਮ ਕਿਵੇਂ ਹੋ ਸਕਦਾ। ਸਤਿਗੁਰੂ ਜੀ ਨੇ ਜਿੱਥੇ ਸ਼ਬਦ ਦੀ ਪ੍ਰਧਾਨਤਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਿਖਵਾਏ, ਪਹਿਲਾਂ ਉੱਥੇ ਉਸ ਤਰ੍ਹਾਂ ਦਾ ਐਟਮੋਸਫੇਅਰ ਤਿਆਰ ਕੀਤਾ, ਫਿਰ ਜਿੱਥੇ ਪ੍ਰਕਾਸ਼ ਕਰਨਾ ਸੀ ਉਹ ਵੀ ਸਰੋਵਰ ਪਹਿਲਾਂ ਤਿਆਰ ਕਰਕੇ ਸਰੋਵਰ ਦੇ ਅੰਦਰ ਮਹਾਰਾਜ ਜੀ ਨੇ ਉਹ ਹਰਿਮੰਦਰ ਸਾਹਿਬ ਤਿਆਰ ਕੀਤਾ ਜਿਹਦੇ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ। ਇਹ ਚੀਜ਼ਾਂ ਵਿੱਚੋਂ ਸਮਝਣ ਵਾਲੀਆਂ ਨੇ। ਇਹਨੂੰ ਵਿਗਿਆਨ ਮੰਨਦਾ ਕਿ ਜਿੱਥੇ ਰੁੱਖ ਔਰ ਪਾਣੀ ਦਾ ਸੁਮੇਲ ਜ਼ਿਆਦਾ ਹੋਵੇ ਉੱਥੇ ਆਕਸੀਜਨ ਵੱਧ ਪੈਦਾ ਹੁੰਦੀ ਹੈ, ਅਤੇ ਜਿੱਥੇ ਆਕਸੀਜਨ ਵਧੇਰੇ ਮਿਲੇ ਉੱਥੇ ਸਰੀਰ ਨੂੰ ਥੋੜ੍ਹਾ ਟਿਕਾਓ ਅਤੇ ਸ਼ਾਂਤੀ ਮਿਲਦੀ। ਔਰ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਵੇਖਿਓ, ਬਾਹਰੋਂ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਪਸੀਨਾ ਆ ਸਕਦਾ, ਗਰਮੀ ਆਉਂਦੀ ਹੈ, ਪਰ ਜਦੋਂ ਤੁਸੀਂ ਅੰਦਰ ਹਰਿਮੰਦਰ ਸਾਹਿਬ ਦੇ ਬੈਠ ਜਾਓਗੇ ਉੱਥੇ ਤੁਹਾਨੂੰ ਪਸੀਨਾ ਨਹੀਂ ਆਏਗਾ। ਉੱਥੇ ਗੁਰੂ ਦੀ ਬਖਸ਼ਿਸ਼, ਜਿੱਥੇ ਸ਼ਬਦ ਦਾ ਸੁਮੇਲ ਹੈ ਉੱਥੇ ਉਸ ਤਰ੍ਹਾਂ ਦਾ ਮਹਾਰਾਜ ਜੀ ਨੇ ਐਟਮੋਸਫੇਅਰ ਤਿਆਰ ਕੀਤਾ ਕਿ ਬਹਿਣ ਵਾਲੇ ਨੂੰ ਆਕਸੀਜਨ ਪਹਿਲਾਂ ਵੱਧ ਮਿਲੇ। ਇਹਨਾਂ ਦੋ ਚੀਜ਼ਾਂ ਤੋਂ ਆਪਾਂ ਖੁੰਝਦੇ ਜਾ ਰਹੇ ਹਾਂ। ਇੱਕ ਤਾਂ ਵਿਅਰਥ ਪਾਣੀ ਨੂੰ ਵਿਅਰਥ ਗੁਆ ਰਹੇ ਹਾਂ ਜਿਹਦੀ ਬਹੁਤ ਵੱਡੀ ਅਹਿਮੀਅਤ ਹੈ, ਦੂਜਾ ਅਸੀਂ ਰੁੱਖਾਂ ਦੀ ਸੰਭਾਲ ਨਹੀਂ ਕੀਤੀ। ਇਹ ਅਤਿਅੰਤ ਚੀਜ਼ਾਂ ਜ਼ਰੂਰੀ ਸਨ ਫਿਰ ਤੁਹਾਡੇ ਸਰੀਰ ਨੂੰ ਸਹਿਜ ਮਿਲੇ। ਦੇਖੋ ਬਹੁਤ ਗਿਣਤੀ ਇੱਥੇ ਸੰਗਤ ਦੀ ਵੱਧ ਹੈ, ਆਕਸੀਜਨ ਘੱਟ ਜਾਏਗੀ, ਮਨ ਕਾਲਾ ਪੈਣ ਲੱਗ ਜਾਏਗਾ, ਤੁਹਾਨੂੰ ਪਸੀਨਾ ਆਏਗਾ, ਮਨ ਕਾਲਾ ਪਏਗਾ। ਸਤਿਗੁਰੂ ਜੀ ਨੇ ਉਸ ਤਰ੍ਹਾਂ ਦਾ ਪਹਿਲਾਂ ਮਾਹੌਲ ਤਿਆਰ ਕੀਤਾ। ਔਰ ਇੱਕ ਬੇਨਤੀ ਹੋਰ ਤੁਹਾਡੇ ਚਰਨਾਂ 'ਚ, ਜੇ ਇੱਥੇ ਬਹਿ ਕੇ ਇੱਥੇ ਆ ਕੇ ਮਨ ਨੂੰ ਸ਼ਾਂਤੀ ਨਹੀਂ ਮਿਲੀ, ਦੁਨੀਆਂ ਦੇ ਹੋਰ ਕਿਸੇ ਥਾਂ ਉੱਤੇ ਤੁਹਾਨੂੰ ਟਿਕਾਓ ਨਹੀਂ ਮਿਲੇਗਾ। ਕਿਹੜਾ ਬੰਦਾ ਜਿਹੜਾ ਮੈਰਿਜ ਪੈਲਸਾਂ ਵਿੱਚ ਸੁਰਤ ਜੋੜ ਲਏਗਾ, ਜੇ ਤੇਰੀ ਗੁਰੂ ਦੇ ਦਰ ਉੱਤੇ ਆ ਕੇ ਸੁਰਤ ਨਹੀਂ ਜੁੜੀ। ਇੱਥੇ ਅਸੀਂ ਇੱਕ ਬਹੁਤ ਵੱਡੀ ਗਲਤੀ ਕਰ ਰਹੇ, ਮਾਫ ਕਰਿਓ। ਸੁਰਤ ਜੋੜਨ ਦਾ ਸਥਾਨ ਬਣਿਆ ਸੀ ਪਰ ਸਿੱਖ ਸੰਸਾਰੀ ਤੌਰ 'ਤੇ ਮੋਬਾਈਲਾਂ ਵਿੱਚ ਉਲਝ ਗਏ, ਅਸੀਂ ਸੈਲਫੀਆਂ ਅਤੇ ਮੋਬਾਈਲਾਂ ਵਿੱਚ ਉਲਝੇ ਹੋਏ ਹਾਂ। ਗੁਰੂ ਦੇ ਦਰਬਾਰ ਵਿੱਚ ਬਹਿ ਕੇ ਵੀ ਸਾਡੇ ਫੋਨ ਬੰਦ ਨਹੀਂ, ਇਹਨਾਂ ਚੀਜ਼ਾਂ ਨਾਲੋਂ ਸੰਪਰਕ ਟੁੱਟ ਜਾਣਾ ਚਾਹੀਦਾ ਸੀ, ਫਿਰ ਸ਼ਾਇਦ ਤੋਂ ਕੁਝ ਮੰਜ਼ਿਲ ਅੱਗੇ ਤੈਅ ਕਰ ਸਕੇ। ਛੋਟੀ ਜੇ ਇਕਾਗਰਤਾ ਤੋਂ ਬਗੈਰ ਤਾਂ ਬਾਹਰਲੀ ਸੂਈ ਵਿੱਚ ਧਾਗਾ ਨਹੀਂ ਪੈਂਦਾ, ਸ਼ਬਦ ਵਿੱਚ ਸੁਰਤ ਕਿਵੇਂ ਜੋੜੇਗਾ। ਗੁਰੂ ਨੇ ਤੈਨੂੰ ਮਾਹੌਲ ਤਿਆਰ ਕਰ ਦਿੱਤਾ ਪਰ ਅਸੀਂ ਉਸ ਮਾਹੌਲ ਨੂੰ ਜਾਣ ਬੁੱਝ ਕੇ ਖਰਾਬ ਕਰ ਰਹੇ। ਸਤਿਗੁਰੂ ਜੀ ਨੇ ਇਸੇ ਲਈ ਸਤਸੰਗਤ ਦੀ ਪ੍ਰਧਾਨਤਾ ਅਤੇ ਮਹਾਨਤਾ ਪ੍ਰਗਟ ਕੀਤੀ ਹੈ। ਔਰ ਤੁਸੀਂ ਦੂਜੀ ਜਗ੍ਹਾ 'ਤੇ ਬੈਠੋਗੇ, ਮਾੜੇ ਲੋਕਾਂ ਕੋਲ ਸੁਰਤ ਨਹੀਂ ਜੁੜੇਗੀ। ਤਾਂਹੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਕਤ ਔਰ ਸਨਮੁਖ, ਮਨਮੁਖ ਅਤੇ ਗੁਰਮੁਖ ਦੀ ਮਹਾਰਾਜ ਜੀ ਨੇ ਵਿਆਖਿਆ ਕਰਕੇ ਦੱਸੀ ਹੈ। ਗੁਰਮੁਖਾਂ ਕੋਲ ਬੈਠ, ਉਹਨਾਂ ਕੋਲ ਸੁਰਤ ਜੋੜਨ ਦਾ ਢੰਗ ਤਰੀਕਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਬੈਠੀ, ਉੱਥੇ ਬਹਿ ਕੇ ਤੇਰੇ ਮਨ ਨੂੰ ਟਿਕਾਓ ਮਿਲ ਸਕਦਾ। ਔਰ ਚੇਤੇ ਰੱਖੀ, ਪਾਪੀਆਂ ਕੋਲ ਬੈਠੇਗਾ ਲੇਖਾ ਤਾਂ ਵੀ ਦੇਣਾ ਪੈਣਾ, ਧਰਮੀਆਂ ਕੋਲ ਬੈਠੇਗਾ ਤਾਂ ਵੀ ਚੇਤੇ ਰੱਖੀ ਲੇਖੇ ਵਿੱਚ ਲਿਖਿਆ ਜਾਣਾ। ਦੋ ਚੀਜ਼ਾਂ ਇਕੱਠੀਆਂ ਜਾਣਗੀਆਂ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ। ਜਿਹੜੀਆਂ ਗੱਲਾਂ ਅਸੀਂ ਘਰ ਪਰਿਵਾਰ ਪਿੰਡ ਵਿੱਚ ਕਰ ਰਹੇ ਹਾਂ ਉਹੀਓ ਗੱਲਾਂ ਇੱਥੇ ਹੋ ਰਹੀਆਂ ਨੇ, ਫਿਰ ਲਾਹਾ ਨਹੀਂ ਮਿਲੇਗਾ। ਇੱਥੇ ਕੁਝ ਪੁੰਨ ਬੀਜਣ ਵਾਸਤੇ ਆਏ ਹੋ, ਜਿਹੜਾ ਪੁੰਨ ਬੀਜ ਲੈਣਾ ਚਾਹੀਦਾ। ਸਿੱਖਾ ਸੁਰਤ ਜੋੜ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਸਰੋਵਰ ਦੇ ਕੰਢੇ ਗੁਰੂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ, ਤੇਰੀ ਸੁਰਤ ਸਰੀਰ ਵਾਲਿਆਂ ਸ਼ਬਦ ਨਾਲ ਜੁੜ ਜਾਏ, ਪਰ ਤੂੰ ਸਰੋਵਰ ਦੇ ਕੰਢੇ ਬਹਿ ਕੇ ਵੀ ਮੋਬਾਈਲਾਂ ਵਿੱਚ ਖੋਵੇ, ਦੁਨੀਆਂ ਦੀਆਂ ਖਬਰਾਂ ਕੰਢੇ 'ਤੇ ਬਹਿ ਕੇ ਪੜ੍ਹਦੇ ਹੋ। ਲੋਕ ਸੰਸਾਰ ਦੀਆਂ ਖਬਰਾਂ ਸਰੋਵਰ ਦੇ ਕੰਢੇ ਬਹਿ ਕੇ ਪੜ੍ਹ ਰਹੇ, ਲੋਕ ਸੰਸਾਰ ਦੀਆਂ ਗੱਲਾਂ ਸਰੋਵਰ ਦੇ ਕੰਢੇ 'ਤੇ ਬਹਿ ਕੇ ਕਰ ਰਹੇ ਨੇ। ਇੱਥੇ ਸੁਰਤ ਜੋੜਨ ਵਾਸਤੇ ਕੀਤਾ ਸੀ, ਮਾਫ ਕਰਿਓ, ਉਹ ਵਕਤ ਆਏਗਾ ਕਿਤੇ ਨਾ ਕਿਤੇ ਤੁਹਾਨੂੰ ਵਿਚਾਰ ਕਰਨੀ ਪਏਗੀ। ਜਿਵੇਂ ਜੋੜੇ ਜਮ੍ਹਾਂ ਕਰਾਉਂਦੇ ਹੋ ਮੋਬਾਈਲ ਵੀ ਜਮ੍ਹਾਂ ਕਰਾਉਣਾ ਪਏਗਾ, ਸ਼ਾਇਦ ਜੋੜਿਆਂ ਨਾਲੋਂ ਵੀ ਉਹ ਚੀਜ਼ਾਂ ਸਾਡੇ ਕੋਲ ਗੰਦੀਆਂ ਹੋ ਗਈਆਂ। ਕਿਉਂ? ਜਿਹੜੀ ਸਾਡੀ ਸੁਰਤ ਨੂੰ ਟਿਕਣ ਹੀ ਨਹੀਂ ਦਿੰਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਇਸ ਤਰ੍ਹਾਂ ਦਾ ਮਾਹੌਲ ਤਿਆਰ ਕਰਕੇ ਦਿੱਤਾ ਹੈ, ਨਾਲ ਨਿਰਣਾ ਵੀ ਦਿੱਤਾ ਕਿ ਉਲਟੀ ਰੇ ਮਨ ਉਲਟੀ ਰੇ, ਉਲਟ ਹੋ ਜਾ ਮਨਾ ਕਾਹਦੇ, ਸਾਕਤ ਸਿਉਂ ਕਰੇ ਉਲਟੀ ਰੇ, ਝੂਠੇ ਕੀ ਰੇ ਝੂਠ ਪ੍ਰੀਤ। ਫਿਰ ਕਿਹਾ ਮਹਾਰਾਜ ਨੇ ਇਹ ਝੂਠਿਆਂ ਨਾਲ ਪ੍ਰੀਤ ਨਾ ਜੋੜ, ਕਿਉਂ? ਸਾਕਤ ਨਾਲ ਜੁੜ ਕੇ ਤੈਨੂੰ ਮੁਕਤੀ ਨਹੀਂ ਮਿਲਣੀ, ਤੂੰ ਮੁਕਤੀ ਦੇ ਦਰ ਤੇ ਆ ਗਿਆ, ਪਰ ਤੈਨੂੰ ਮੁਕਤੀ ਤਾਂ ਮਿਲਣੀ ਹੈ ਜੇ ਸਾਕਤਾਂ ਨਾਲੋਂ ਰਿਸ਼ਤਾ ਤੋੜੇਗਾ ਥੋੜ੍ਹਾ ਜਿਹਾ, ਜੇ ਇਹਨਾਂ ਸੰਸਾਰ ਦੀਆਂ ਨਿਊਜ਼ਾਂ ਨਾਲੋਂ ਥੋੜ੍ਹਾ ਰਿਸ਼ਤਾ ਤੋੜੇਗਾ। ਜੇ ਤੇਰੇ ਹੱਥ ਵਿੱਚ ਅੰਦਰ ਦਰਬਾਰ ਸਾਹਿਬ ਦੇ ਜਾਣ ਤੱਕ ਉਹ ਖਬਰਾਂ ਚੱਲ ਰਹੀਆਂ ਨੇ, ਤੂੰ ਕੀ ਪ੍ਰਾਪਤ ਕਰੇਂਗਾ? ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਮਹਾਰਾਜ ਨੇ ਕਿਹਾ ਮੁਕਤੀ ਨਹੀਂ ਮਿਲੇਗੀ ਕਿਹਦੇ ਨਾਲ, ਸਾਕਤ ਨਾਲ ਜੁੜ ਕੇ। ਅੱਜ ਗੁਰੂ ਅਮਰਦਾਸ ਮਹਾਰਾਜ ਜੀ ਸ਼ੇਖ ਨੂੰ ਸਮਝਾਉਂਦੇ ਨੇ, ਸਤਿਗੁਰ ਦੇ ਅੱਗੇ ਢਹਿ ਪੈ ਭਾਵ ਖਾਕ ਹੋ ਜਾ, ਉਦੋਂ ਤੇਰੇ ਕੋਲ ਇਹੜ ਤੇਹੜ ਸੰਸਾਰ ਦੀਆਂ ਗੱਲਾਂ ਝੂਠ ਫਰੇਬ ਨਿੰਦਿਆ ਚੁਗਲੀ ਇਹ ਸਭ ਕੁਝ ਨਹੀਂ ਹੋਣਾ ਚਾਹੀਦਾ, ਇੱਥੇ ਤਾਂ ਬਿਲਕੁਲ ਢਹਿ ਜਾਣਾ ਚਾਹੀਦਾ। ਢਹਿਣ ਦਾ ਅਰਥ ਹੈ ਜਿਹੜਾ ਬਿਲਕੁਲ ਹਾਰ ਮੰਨ ਲੈ, ਉਹ ਦੂਜਾ ਹੋਰ ਕੁਝ ਹੋਵੇ ਹੀ ਨਾ ਉਹਦੇ ਕੋਲ। ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ,
ਸਤਿਗੁਰ ਅੱਗੇ ਢਹਿ ਪਉ ਸਭ ਕਿਸ ਜਾਣੈ ਜਾਣਾ।
ਤਾਂ ਹਜ਼ੂਰ ਨੇ ਕਿਹਾ ਗੁਰੂ ਦੇ ਅੱਗੇ ਢਹਿ ਪੈ ਭਾਵ ਸਭ ਕੁਝ ਸਰੈਂਡਰ ਕਰ ਦੇ, ਕਿਉਂਕਿ ਸਤਿਗੁਰੂ ਤੇਰੇ ਅੰਦਰ ਦਾ ਸਭ ਕੁਝ ਜਾਣਦੇ ਨੇ, ਐਵੇਂ ਸੰਸਾਰ ਵਿੱਚ ਬਾਹਰੋਂ ਕੁਝ ਹੋਰ ਦਿਸਦੇ, ਗੁਰੂ ਅੱਗੇ ਤੈਨੂੰ ਢਹਿ ਜਾਣਾ ਚਾਹੀਦਾ। ਸਾਧ ਸੰਗਤ ਆਪਣਾ ਸਾਰਿਆਂ ਦਾ ਤਜਰਬਾ ਰਹਿਣਾ, ਤੁਸੀਂ ਦੁਨੀਆਂ ਵਿੱਚ ਵਿਚਰਦੇ ਹੋ, ਬੰਦਾ ਚੌਂ ਬੰਦਿਆਂ 'ਚ ਖਲੋ ਕੇ ਆਪਣੀ ਵਡਿਆਈ ਜ਼ਰੂਰ ਕਰਦਾ, ਆਪਣੇ ਕੀਤੇ ਕੰਮ ਦੱਸਦਾ, ਮੈਂ ਆਹ ਵੀ ਕੀਤਾ ਜੀ, ਮੈਂ ਉਹਦਾ ਭਲਾ ਕੀਤਾ, ਮੈਂ ਜੀ ਉਹਨੂੰ ਆਹ ਕੁਝ ਲੈ ਕੇ ਦਿੱਤਾ। ਪਰ ਉਹਨਾਂ ਚੌਂ ਬੰਦਿਆਂ 'ਚ ਆਪਣੀ ਸਿਫਤ ਕਰੀ ਜਾਓ, ਅਚਨਚੇਤ ਕੋਈ ਪੰਜਵਾਂ ਬੰਦਾ ਸਾਹਮਣੇ ਉਹ ਆ ਜਾਏ ਜਿਹੜਾ ਤੁਹਾਡੇ ਔਗਣ ਜਾਣਦਾ ਹੋਵੇ, ਜਿਹੜਾ ਤੁਹਾਡੀਆਂ ਕਮੀਆਂ ਜਾਣਦਾ ਹੋਵੇ, ਜਿਹਨੂੰ ਤੁਹਾਡੇ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਇਹ ਬੰਦਾ ਕਿਸ ਤਰ੍ਹਾਂ ਦੇ ਕਰੈਕਟਰ ਦਾ। ਜਦੋਂ ਪੰਜਵਾਂ ਉਹ ਸਾਹਮਣੇ ਆ ਜਾਏ, ਚੇਤੇ ਰੱਖਿਓ, ਬੋਲਤੀ ਬੰਦ ਹੋ ਜਾਏਗੀ, ਅੱਖਾਂ ਚੁੱਭ ਜਾਣਗੀਆਂ, ਆਕੜੀ ਹੋਈ ਧੌਣ ਆਪਣੇ ਆਪ ਨਿਭ ਜਾਏਗੀ। ਸਿੱਖਾ ਬਸ ਇੰਨੀ ਗੱਲ ਯਾਦ ਰੱਖ, ਦੁਨੀਆਂ ਤੇਰੇ ਬਾਰੇ ਭਾਵੇਂ ਕੁਝ ਨਹੀਂ ਜਾਣਦੀ, ਜਿਹੜੇ ਗੁਰੂ ਦੇ ਅੱਗੇ ਖਲੋ ਗਏ ਉਹ ਤੇਰੇ ਅੰਦਰ ਤੱਕ ਸਭ ਕੁਝ ਜਾਣਦਾ। ਉਹਦੇ ਅੱਗੇ ਤੇਰੀਆਂ ਅੱਖਾਂ ਚੁੱਭ ਜਾਣੀਆਂ ਚਾਹੀਦੀਆਂ ਨੇ, ਉੱਥੇ ਤੇਰੀ ਧੌਣ ਦੀ ਆਕੜ ਆਪਣੇ ਆਪ ਨਿਭ ਜਾਣੀ ਚਾਹੀਦੀ ਹੈ। ਗੁਰੂ ਕੋਲ ਆ ਕੇ ਤਾਂ ਤੇਰੀ ਜ਼ੁਬਾਨ ਚੁੱਪ ਹੋਣੀ ਚਾਹੀਦੀ ਹੈ, ਦੁਨੀਆਂ ਦੀਆਂ ਵਡਿਆਈਆਂ ਬਾਹਰ ਛੱਡ, ਇੱਥੇ ਗੁਰੂ ਅੱਗੇ ਢਹਿ ਪੈ, ਕਿਉਂ? ਇਹ ਤੇਰੇ ਅੰਦਰ ਦੀਆਂ ਜਾਣਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੇ ਫਿਰ ਆਪਣੇ ਗੁਰੂ ਦੇ ਅੱਗੇ ਆਪਣੇ ਦਿਲ ਦੀ ਉਹ ਗੱਲ ਕਹਿ ਦੇ ਜਿਹੜਾ ਤੇਰੇ ਵਿੱਚ ਸਭ ਤੋਂ ਵੱਡਾ ਔਗਣ ਹੈ, ਕਿਉਂਕਿ ਬੰਦਾ ਲੋਕਾਂ ਵਿੱਚ ਵਡਿਆਈ ਕਰਦਾ ਆਪਣੀ, ਔਗਣ ਕੋਈ ਵੀ ਨਹੀਂ ਦੱਸਦਾ। ਹਰ ਬੰਦਾ ਦੁਨੀਆਂ 'ਚ ਔਗਣ ਛਪਾਉਂਦਾ, ਛਪਾਉਣਾ ਚਾਹੀਦਾ ਵੀ ਹੈ, ਕਿਉਂ? ਜੇ ਔਗਣ ਪ੍ਰਗਟ ਕਰੋਗੇ ਲੋਕ ਨਫ਼ਰਤ ਕਰਨਗੇ ਤੁਹਾਡੇ ਨਾਲ, ਕਿਸੇ ਕੋਲ ਔਗਣ ਪ੍ਰਗਟ ਹੋ ਜਾਏਗਾ ਦੁਨੀਆਂ ਤੁਹਾਡੇ ਨਾਲ ਨਫ਼ਰਤ ਕਰੇਗੀ। ਪਰ ਇੱਕ ਸਤਿਗੁਰੂ ਹੈ, ਔਗਣ ਵੇਖ ਕੇ ਸੰਸਾਰ ਨਫ਼ਰਤ ਕਰਦਾ, ਸਿੱਖਾ ਸਤਿਗੁਰੂ ਅੱਗੇ ਆਪਣੇ ਦਿਲ ਦਾ ਔਗਣ ਕਹਿ ਦੇਈ, ਗੁਰੂ ਨਫ਼ਰਤ ਨਹੀਂ ਕਰੇਗਾ, ਗੁਰੂ ਦਇਆ ਅਤੇ ਤਰਸ ਵਿੱਚ ਆ ਕੇ ਤੇਰਾ ਔਗਣ ਹੀ ਮੇਟ ਕੇ ਰੱਖ ਦੇਗਾ। ਤਾਂਹੀਓ ਮਹਾਰਾਜ ਜੀ ਨੇ ਬਚਨ ਕਹਿ, ਗੋਹਜ ਗੱਲ ਦਿਲ ਦੀ ਗੁੱਝੀ ਗੱਲ ਜਿਹੜੀ ਤੈਨੂੰ ਪਤਾ, ਗੋਹਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ, ਤਾਂ ਸਰਬ ਸੁੱਖ ਪਾਈਐ। ਫਿਰ ਤੈਨੂੰ ਸਾਰੇ ਸੁੱਖ ਗੁਰੂ ਬਖਸ਼ ਦੇਗਾ। ਅੱਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਹੇ ਸ਼ੇਖ, ਜਿਹੜਾ ਸਭ ਕੁਝ ਜਾਣਦਾ ਉਹ ਸਤਿਗੁਰ ਅੱਗੇ ਢਹਿ ਜਾਣਾ ਚਾਹੀਦਾ ਹੈ।
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ।
ਸੰਸਾਰ ਦੁਨੀਆਂ ਵਿੱਚ ਆਸਾ ਮਨਸਾ ਜਲਾ ਦੇ, ਛੱਡ ਦੇ, ਬਹੁਤੀਆਂ ਆਸਾਂ ਨਾ ਰੱਖ, ਮਹਿਮਾਨ ਹੋ ਕੇ ਰਹਿ। ਮਹਿਮਾਨ ਸਮਝਦੇ ਹੋ, ਕਿਸੇ ਦੇ ਘਰ ਕੋਈ ਪ੍ਰਾਹੁਣਾ ਆਇਆ, ਗੈਸਟ ਆਇਆ, ਜਦੋਂ ਕੋਈ ਗੈਸਟ ਆਉਂਦਾ ਉਹਦੇ ਲਈ ਨਵੀਆਂ ਚਾਦਰਾਂ ਵਿਛਾਉਂਦੇ ਹੋ, ਵਧੀਆ ਤਰੀਕੇ ਨਾਲ ਸਵਾਗਤ ਕਰੀਦਾ। ਪਰ ਚੇਤੇ ਰੱਖਿਓ, ਮਹਿਮਾਨ ਜਿਹੜਾ ਉਹ ਇੱਕ ਦੋ ਦਿਨ ਦਾ ਹੀ ਹੁੰਦਾ, ਉਹ ਦੋ ਚਾਰ ਦਸ ਦਿਨਾਂ ਤੋਂ ਵੱਧ ਰਹੇ ਉਹਦੀ ਇੱਜ਼ਤ ਮਾਣ ਤੇ ਸਤਿਕਾਰ ਘਟਦਾ, ਇਸ ਲਈ ਮਹਿਮਾਨ ਬਣ ਕੇ ਰਹਿਣਾ, ਉਹਦਾ ਇੱਜ਼ਤ ਸਤਿਕਾਰ ਹੁੰਦਾ। ਦੁਨੀਆਂ ਦੇ ਪਦਾਰਥਾਂ ਵਿੱਚ ਤੈਨੂੰ ਜਨਮ ਦਿੱਤਾ, ਇਹਦੇ ਨਾਲ ਜੁੜ ਕੇ ਨਾ ਬਹਿ ਜਾਈਂ, ਇੱਥੇ ਮਹਿਮਾਨ ਬਣ ਕੇ ਰਹੀਂ, ਫਿਰ ਲੋਕ ਵਿੱਚ ਵੀ ਵਡਿਆਈ ਹੋਏਗੀ, ਮਰਨ ਤੋਂ ਬਾਅਦ ਉੱਥੇ ਵੀ ਸੋਭਾ ਹੋਏਗੀ। ਤਾਂ ਸਤਿਗੁਰ ਜੀ ਅੱਜ ਬਖਸ਼ਿਸ਼ ਕਰਦੇ, ਸ਼ੇਖ ਜੀ ਮਹਿਮਾਨ ਬਣ ਕੇ ਸੰਸਾਰ ਵਿੱਚ ਰਹਿਣਾ ਚਾਹੀਦਾ ਹੈ।
ਸਤਿਗੁਰ ਕੈ ਭਾਣੇ ਪੀ ਚੱਲ ਹੈ ਤਾਂ ਦਰਗਹ ਪਾਵਹਿ ਮਾਣ।
ਗੁਰੂ ਦੇ ਹੁਕਮ ਰਜਾ ਭਾਣੇ ਵਿੱਚ ਚੱਲ, ਦਰਗਾਹ ਵਿੱਚ ਵੀ ਮਾਣ ਮਿਲੇਗਾ। ਸਾਧ ਸੰਗਤ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਗਰਮੀ ਤੇ ਮੀਂਹ ਦਾ ਬੜਾ ਗਹਿਰਾ ਸੰਬੰਧ ਹੈ। ਜੇ ਗਰਮੀ ਵੱਜੇ, ਜਿੱਦਣ ਜ਼ਿਆਦਾ ਗਰਮੀ ਲੱਗੇਗੀ ਮੀਂਹ ਆਉਣ ਦੇ, ਉਹ ਆਉਣ ਵੱਜ ਜਾਣਗੇ। ਇਹ ਵਿਗਿਆਨ ਮੰਨਦੀ ਹੈ ਕਿ ਜਦੋਂ ਤਪਸ਼ ਵੱਧਦੀ ਹੈ ਉਦੋਂ ਧਰਤੀ ਤੇ ਮੀਂਹ ਪੈਂਦਾ। ਮੀਂਹ ਤੇ ਗਰਮੀ ਦਾ ਗਹਿਰਾ ਸੰਬੰਧ ਹੈ। ਸਿੱਖਾ, ਜਿਹੜੀ ਤੈਨੂੰ ਗੁਰੂ ਨੇ ਗੱਲ ਕਹੀ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਹੜਾ ਕਿਹਾ ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਤੇਰੇ ਉੱਤੇ ਗੁਰੂ ਦੀ ਕਿਰਪਾ ਦਾ ਮੀਂਹ ਤਾਂ ਪੈਣਾ ਜੇ ਗੁਰੂ ਦੇ ਹੁਕਮ ਦੀ ਤਪਸ਼ ਝੱਲ ਕੇ ਵੇਖ ਥੋੜ੍ਹੀ। ਇਹ ਹੁਕਮ ਮੰਨਣਾ, ਭਾਣਾ ਮੰਨਣਾ ਤਪਸ਼ ਹੈ, ਔਖਾ ਜ਼ਰੂਰ ਹੈ। ਜਿੱਦਣ ਗੁਰੂ ਦੇ ਹੁਕਮ ਦੀ ਤਪਸ਼ ਝੱਲ ਲਈ, ਉੱਦਣ ਕਿਰਪਾ ਦਾ ਮੀਂਹ ਪੈਣਾ। ਦੁਨੀਆਂ ਵਿੱਚ ਪਦਾਰਥ ਬੜੇ ਸਵਾਦਲੇ ਨੇ, ਪਰ ਤੈਨੂੰ ਗੁਰੂ ਨੇ ਹੁਕਮ ਕੀਤਾ ਇਹਨਾਂ ਚੀਜ਼ਾਂ ਚੋਂ ਵਿਵਰਜਿਤ ਕੀਤਾ, ਭਾਣੇ ਦੀ ਤਪਸ਼ ਮੰਨ ਕੇ ਵੇਖ, ਕਿਰਪਾ ਦਾ ਮੀਂਹ ਜ਼ਰੂਰ ਪਏਗਾ। ਜੇ ਤੂੰ ਹੁਕਮ ਮੰਨਣ ਤੋਂ ਡਰਦਾ, ਫਿਰ ਕਿਰਪਾ ਨਹੀਂ। ਅੱਜ ਮਹਾਰਾਜ ਸ਼ੇਖ ਨੂੰ ਕਹਿੰਦੇ, ਸਤਿਗੁਰ ਦੇ ਭਾਣੇ ਵਿੱਚ ਚੱਲ ਕੇ ਹੀ ਸੁੱਖ ਹੈ।
ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਣ ਤਿਗ ਖਾਣ।
ਜਿਹੜੇ ਨਾਮ ਨਹੀਂ ਜਪਦੇ, ਵਾਹਿਗੁਰੂ ਦਾ ਸ਼ਬਦ ਨਹੀਂ ਜਪਦੇ, ਉਹਨਾਂ ਦਾ ਖਾਣਾ ਪੀਣਾ ਮਹਾਰਾਜ ਕਹਿੰਦੇ ਸ਼ੇਖ ਜੀ ਤਿਰਕਾਰ ਯੋਗ ਹੈ।
ਮਹੱਲਾ ਤੀਜਾ ਹਰ ਗੁਣ ਤੋਟ ਨਾ ਆਵਈ, ਕੀਮਤ ਕਹਿਣ ਨਾ ਜਾਏ।
ਜਦੋਂ ਕੋਈ ਨਾਮ ਜਪਦਾ, ਮਹਾਰਾਜ ਨੇ ਕਿਹਾ ਰੱਬ ਦੇ ਨਾਮ ਦੇ ਗੁਣਾਂ ਦੀ ਤੋਟ ਨੀ ਕੋਈ ਵੀ ਆਉਂਦੀ। ਜਿਹੜਾ ਨਾਮ ਜਪਦਾ, ਗੁਣ ਨਿਧਾਨ ਨੂੰ ਜਪਦਾ, ਉਹਦੇ ਅੰਦਰ ਗੁਣਾਂ ਦਾ ਖਜ਼ਾਨਾ ਬਣ ਜਾਂਦਾ। ਕੀਮਤ ਕਹਿਣ ਨਾ ਜਾਏ, ਪਰ ਨਾਮ ਦੇ ਗੁਣਾਂ ਦੀ ਕੀਮਤ ਕਹਿਣ ਤੋਂ ਬਾਹਰ ਹੈ।
ਨਾਨਕ ਗੁਰਮੁਖ ਹਰ ਗੁਣ ਰਵੈ, ਗੁਣ ਮਹਿ ਰਹਿ ਸਮਾਏ।
ਇਹ ਭਾਈ ਗੁਰੂ ਦੇ ਰਾਹੀਂ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਵਿੱਚ ਰਮੀਦ ਹੈ, ਤੇ ਉਹਨਾਂ ਗੁਣਾਂ ਵਿੱਚ ਫਿਰ ਉਹ ਗੁਰੂ ਦੇ ਰਾਹੀਂ ਸਮਾ ਜਾਂਦਾ ਹੈ।
ਪੌੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈ ਦੀ ਭਗਤ ਕਰ।
ਮਹਾਰਾਜ ਕਹਿੰਦੇ ਸਰੀਰ ਰੂਪੀ ਚੋਲੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਗੁਣਾਂ ਦੇ ਨਾਲ ਕੱਢੀ ਹੋਈ ਸਵਾਰੀ ਹੋਈ ਹੈ। ਇਹ ਤੇਰਾ ਸਰੀਰ ਰੂਪਾ ਚੋਲਾ ਪਰਮਾਤਮਾ ਵਾਹਿਗੁਰੂ ਨੇ ਸੋਹਣਾ ਬਣਾਇਆ, ਇਹ ਭਗਤੀ ਨਾਲ ਹੀ ਹੋਰ ਸੁੰਦਰ ਕੱਢਿਆ ਜਾਣਾ ਹੈ।
ਹਰ ਪਾਠ ਲੱਗਾ ਅਧਕਾਈ, ਬਹੁ ਬਹੁ ਬਿਦ ਭਾਤ ਕਰ।
ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਇਹ ਸਰੀਰ ਰੂਪੀ ਕੱਪੜਾ ਦਿਖਾਈ ਬਹੁਤ ਸੋਹਣਾ ਬਹੁਤ ਭਾਨ ਦਾ ਹੋ ਜਾਣਾ, ਪਰ ਇਹਦੇ ਉੱਤੇ ਭਗਤੀ ਸ਼ੁੱਭ ਗੁਣਾਂ ਦੇ ਜਿਹੜੇ ਫੁੱਲ ਹਨ ਉਹ ਸੋਭਾ ਦੇਣੇ ਚਾਹੀਦੇ ਹਨ।
ਕੋਈ ਬੂਜੈ ਬੂਜਣ ਹਾਰਾ, ਅੰਤਰ ਬਵੇਕ ਕਰ।
ਮਹਾਰਾਜ ਨੇ ਕਿਹਾ ਕੋਈ ਵਿਰਲਾ ਹੈ ਸ਼ੇਖ ਜੀ ਜਿਹੜਾ ਹੈ ਭਾਈ ਇਸ ਸਰੀਰ ਰੂਪੀ ਚੋਲੀ ਦੀ ਅਹਿਮੀਅਤ ਸਮਝਦਾ, ਵੇ ਸਰੀਰ ਕਿਉਂ ਮਿਲਿਆ, ਅੰਤਰ ਬਵੇਕ ਕਰ। ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਕ ਨੇ ਚਟਕਾ ਦਿੱਤਾ ਹੈ।
ਸੋ ਬੂਜੈ ਇਹੋ ਬਵੇਕ, ਜਿਸ ਬੁਝਾਏ ਆਪ ਹਰ।
ਪਰ ਬੁਝਦਾ ਹੀ ਉਹ ਹੈ ਜਿਹਨੂੰ ਵਾਹਿਗੁਰੂ ਆਪ ਬੁਝਾਵੇ, ਨਹੀਂ ਤੇ ਲੋਕ ਇੱਥੇ ਖੜੇ ਨੇ ਖਾਓ ਪੀਓ ਮੌਜ ਕਰੋ, ਇਟ ਡਿੰਕ ਐਂਡ ਬੀ ਮੈਰੀ, ਆਹ ਜੱਗ ਮਿੱਠਾ, ਅਗਲਾ ਕਿਨੇ ਡਿੱਠਾ, ਅੱਗੇ ਕਿਹੜਾ ਜੀ ਕਿਸੇ ਨੇ ਵੇਖਿਆ। ਤਾਂ ਲੋਕ ਇਸ ਜਗ੍ਹਾ ਤੇ ਸੁਰਤ ਕਰਕੇ ਖੜੇ ਨੇ, ਕੋਈ ਵਿਰਲਾ ਹੈ ਜਿਹਨੂੰ ਆਪ ਬੁਝਾਉਂਦਾ ਉਹਨੂੰ ਸਮਝ ਆਉਂਦੀ ਹੈ।
ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ।
ਸਤਿਗੁਰ ਦੀ ਬਖਸ਼ਿਸ਼ ਕਰਦੇ ਵਿਚਾਰ, ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਦੇ ਰਾਹੀਂ ਹੈ ਭਾਈ ਉਹ ਬੰਦਾ ਸੱਤਵੇਂ ਸਮਾ ਜਾਂਦਾ ਹੈ, ਹਰੀ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ, ਪਰ ਗੁਰੂ ਤੋਂ ਬਗੈਰ ਇਹ ਕੁਝ ਨਹੀਂ ਹੋਏਗਾ। ਉਹਨੂੰ ਗੁਰੂ ਕੋਲ ਆਉਣਾ ਪੈਂਦਾ, ਗੁਰੂ ਹੀ ਉਹਨੂੰ ਜੁਗਤ ਬਖਸ਼ਿਸ਼ ਕਰ। ਬਿਨਾਂ ਗੁਰੂ ਦੀ ਜੁਗਤ ਬਿਨਾਂ ਕਿਰਪਾ ਤੋਂ ਸਤਿਗੁਰੂ ਜੀ ਨੇ ਕਿਹਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦਾ ਇਹ ਸਰੀਰ ਦੀ ਅਹਿਮੀਅਤ ਸਮਝ ਨਹੀਂ ਆਉਂਦੀ। ਗੁਰੂ ਹੀ ਸਮਝਾਉਂਦਾ ਹੈ ਕਿ ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਮਾਰੇ ਮਾਰ, ਜਿਉਂ ਵਨ ਫਲ ਪੱਕ ਕੇ ਭੋਏ ਗਿਰੇ, ਬੋਹਰ ਨਾ ਲੱਗੇ ਡਾਰ। ਜਦੋਂ ਗੁਰੂ ਦੀ ਕਿਰਪਾ ਹੋ ਜਾਏ ਤਾਂ ਗੁਰੂ ਤਾਂ ਫਿਰ ਵੱਡੇ ਵੱਡੇ ਜਲਾਦਾਂ ਨੂੰ ਵੀ ਤਾਰ ਦਿੰਦਾ। ਗੁਰੂ ਦੀ ਕਿਰਪਾ ਹੋਵੇ ਉਹ ਫਿਰ ਗੁਨਾਹ ਔਗਣ ਪਾਪ ਨਹੀਂ ਵੇਖਦਾ, ਕਰੋੜਾਂ ਪਾਪਾਂ 'ਤੇ ਲੀਕ ਮਾਰ ਕੇ ਕਿਰਪਾ ਕਰਕੇ ਉਹਨੂੰ ਪਾਪ ਤੋਂ ਮੁਕਤ ਕਰ ਦਿੰਦਾ ਹੈ। ਇਹ ਸਤਿਗੁਰ ਦੀ ਵਡਿਆਈ ਹੈ। ਆਓ ਲੜੀਵਾਰ ਅਗਲੇ ਸ਼ਬਦ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾ।
ਜੈਤ ਸਰੀ ਰਾਗ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਲੜੀਵਾਰ ਸ਼ਬਦ ਵਿੱਚ ਕਿਰਪਾ ਬਖਸ਼ਿਸ਼ ਕਰ ਰਹੇ ਹਨ।
ਮਨ ਮਹਿ ਸਤਿਗੁਰ ਧਿਆਨ ਤਰਾ।
ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ, ਗੁਰੂ ਦੇ ਭੈ ਦਾ, ਗੁਰੂ ਦੇ ਪ੍ਰੇਮ ਦਾ ਜਿੱਦਣ ਕੋਈ ਮਨ ਵਿੱਚ ਧਿਆਨ ਧਰ ਲੈਂਦਾ ਤਾਂ ਗੁਰੂ ਦਾ ਧਿਆਨ ਧਰਨ ਨਾਲ ਫਿਰ ਕੀ ਬਖਸ਼ਿਸ਼ ਹੁੰਦੀ ਹੈ।
ਦ੍ਰਿੜ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਉ ਮਾਇਆ ਕਰਾ।
ਕਹਿੰਦੇ ਪਰਮਾਤਮਾ ਦੀ ਕਿਰਪਾ ਵਰਤ ਜਾਂਦੀ ਹੈ, ਫਿਰ ਉਹਦੇ ਅੰਦਰ ਗਿਆਨ ਦ੍ਰਿੜ ਹੋ ਜਾਂਦਾ, ਪੱਕ ਜਾਂਦਾ। ਕਿਹੜਾ ਗਿਆਨ? ਇੱਕੋ ਹੀ ਗਿਆਨ ਜਿਹੜਾ ਪੱਕਣ ਤੋਂ ਬਾਅਦ ਕਿਸੇ ਦੀ ਸੁਰਤ ਵਿੱਚ ਪੱਕਦਾ ਤਾਂ ਉਹਦੀ ਸੁਰਤ ਪਰਮਾਤਮਾ ਦੇ ਨੇੜੇ ਹੋ ਜਾਂਦੀ। ਮੈਨੂੰ ਰੱਬ ਵੇਖ ਰਿਹਾ, ਮੈਨੂੰ ਰੱਬ ਵੇਖ ਰਿਹਾ, ਜਦੋਂ ਆਹ ਸੁਰਤ ਵਿੱਚ ਗਿਆਨ ਪੱਕ ਜਾਏ ਉਹ ਪਰਮਾਤਮਾ ਦੇ ਨੇੜੇ ਹੋਣ ਲੱਗ ਪੈਂਦਾ, ਉਹਦਾ ਜੀਵਨ ਨਿਰਮਲ ਹੋਣ ਲੱਗ ਪੈਂਦਾ। ਇਹ ਸਤਿਗੁਰੂ ਦਾ ਧਿਆਨ ਧਰਨ ਤੇ ਕਿਰਪਾ ਨਾਲ ਹੁੰਦਾ ਹੈ।
ਰਹਾਉ ਕਾਲ ਜਾਲ ਅਰ ਮਹਾ ਜੰਜਾਲਾ, ਛੁੱਟ ਕੇ ਜਮ ਹੈ ਡਰਾ।
ਫਿਰ ਮਹਾਰਾਜ ਨੇ ਕਿਹਾ ਸੰਸਾਰ ਦਾ ਕਾਲ ਭਾਵ ਜਿਹੜਾ ਆ ਸਮੇਂ ਦਾ ਡਰ, ਹਾਏ ਉਮਰ ਲੰਘ ਰਹੀ ਆ, ਬੁਢੇਪਾ ਆ ਰਿਹਾ, ਆਹ ਕੁਝ ਨਾ ਹੋ ਜਾਏ। ਦੂਜਾ ਮਹਾਰਾਜ ਨੇ ਕਿਹਾ ਸੰਸਾਰ ਦੀ ਮਾਇਆ ਦਾ ਜਾਲ, ਇਹ ਸਭ ਕੁਝ ਉਦੋਂ ਮਿਟਣ ਲੱਗ ਜਾਂਦੇ, ਇੱਥੋਂ ਤੱਕ ਕਿ ਜਮਾਂ ਦਾ ਡਰ ਵੀ ਖਤਮ ਹੋ ਜਾਂਦਾ ਜਦੋਂ ਆਪਣੇ ਸਤਿਗੁਰ ਤੇ ਭਰੋਸਾ ਆ ਜਾਵੇ।
ਆਇਓ ਦੁੱਖ ਹਰਣ ਸਰਣ ਕਰਨ ਆਪਤ ਗਹਿਓ ਚਰਨ ਆਸਰਾ।
ਕਹਿੰਦੇ ਜਦੋਂ ਉਸ ਕਰਣਾਪਤ ਭਾਵ ਕਿਰਪਾ ਦੇ ਘਰ ਪਰਮਾਤਮਾ ਵਾਹਿਗੁਰੂ ਪਤੀ ਦਾ ਆਸਰਾ ਲੈ ਲਿਆ ਜਾਏ ਫਿਰ ਸਾਰੇ ਦੁੱਖ ਨਾਸ਼ ਹੋ ਜਾਂਦੇ। ਉਹਦਾ ਆਸਰਾ ਲੈਣ ਨਾਲ ਦੁੱਖਾਂ ਦਾ ਨਾਸ਼ ਤੇ ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ।
ਨਾਵ ਰੂਪ ਭਇਓ ਸਾਧ ਸੰਗ ਭਵਨਿਧ ਪਾਰ ਪਰਾ।
ਗੁਰੂ ਦੀ ਦਿੱਤੀ ਹੋਈ ਸੰਗਤ ਸਿੱਖ ਵਾਸਤੇ ਨਾਵ ਬਣ ਜਾਂਦੀ ਹੈ। ਨਾਵ ਦਾ ਅਰਥ ਬੇੜੀ, ਦਰਿਆ ਤੋਂ ਪਾਣੀ ਤੋਂ ਉਹ ਬੰਦੇ ਵੀ ਪਾਰ ਲੰਘ ਸਕਦੇ ਜਿਹਨਾਂ ਨੂੰ ਤੈਰਨਾ ਆਉਂਦਾ, ਪਰ ਕੋਈ ਵਿਰਲਾ ਵਿਰਲਾ ਹੈ ਜਿਹੜਾ ਕਿਸੇ ਦਰਿਆ ਨੂੰ ਪਾਰ ਲੰਘਦਾ। ਔਰ ਮਾਫ ਕਰਿਓ, ਵੱਡੇ ਵੱਡੇ ਤਾਰੂ ਬੰਦੇ ਵੀ ਸਿਰਫ ਦਰਿਆ ਪਾਰ ਕਰ ਸਕਦੇ ਨੇ, ਸਮੁੰਦਰ ਪਾਰ ਨਹੀਂ ਕਰ ਸਕਦੇ। ਸਮੁੰਦਰ ਤੋਂ ਲੰਘਣ ਵਾਸਤੇ ਬੇੜੀ, ਨਾਵ, ਕੋਈ ਸ਼ਿਪ ਚਾਹੀਦਾ। ਏਦਾਂ ਮਹਾਰਾਜ ਨੇ ਕਿਹਾ ਸੰਸਾਰ ਸਮੁੰਦਰ ਹੈ, ਇੱਥੇ ਆਪਣੇ ਗਿਆਨ, ਅਕਲ, ਪੂਜਾ, ਪਾਠ ਨਾਲ ਤੂੰ ਪਾਰ ਨਹੀਂ ਲੰਘ ਸਕਦਾ। ਗੁਰੂ ਦੀ ਕਿਰਪਾ, ਗੁਰੂ ਦਾ ਸੰਗਤ ਰੂਪੀ ਨਾਵ ਚਾਹੀਦੀ ਹੈ। ਗੁਰੂ ਫਿਰ ਉਹਦੇ ਜੀਵਨ ਵਿੱਚ ਬੇੜੀ ਬਣ ਕੇ ਆਉਂਦਾ। ਜਿਹਨੂੰ ਬਿਲਕੁਲ ਕਰਨਾ ਨਹੀਂ ਆਉਂਦਾ ਬੇੜੀ ਵਿੱਚ ਬਹਿ ਕੇ ਉਹ ਵੀ ਪਾਰ ਲੰਘ ਜਾਂਦਾ। ਜਿਹਦੇ ਕੋਲ ਬਿਲਕੁਲ ਕੋਈ ਜਪ ਦਾ ਪੂਜਾ ਸੰਜਮ ਨੇਮ ਨਹੀਂ, ਉਹ ਗੁਰੂ ਅੱਗੇ ਆਤਮ ਸਮਰਪਣ ਕਰਕੇ ਅਰਦਾਸ ਕਰੇ, ਗੁਰੂ ਉਹਦੇ ਥੋੜੇ ਜਪੇ ਨਾਮ, ਥੋੜੀ ਕੀਤੀ ਸੇਵਾ ਤੇ ਪ੍ਰਸੰਨ ਹੋ ਜਾਏ ਤੇ ਤਰਸ ਕਰਕੇ ਗੁਰੂ ਆਪਣੀ ਨਾਵ ਦੇ ਦਿੰਦਾ। ਸਤਿਗੁਰੂ ਜੀ ਨੇ ਕਿਹਾ ਉਸ ਨਾਵ ਵਿੱਚ ਬਹਿ ਕੇ ਉਹ ਸਿੱਖ ਪਾਰ ਲੰਘ ਜਾਂਦਾ। ਜਿਹਨੂੰ ਤਰਨਾ ਨਹੀਂ ਆਉਂਦਾ ਉਹ ਬਿਨਾਂ ਤਰਨ ਤੋਂ ਨਾਵ ਦੇ ਆਸਰੇ ਪਾਰ ਲੰਘਦਾ। ਗੁਰੂ ਤੇ ਗੁਰੂ ਦੀ ਸੰਗਤ, ਸਤਿਗੁਰੂ ਜੀ ਨੇ ਕਿਹਾ ਨਾਵ ਬਣ ਕੇ ਸਿੱਖ ਦੇ ਜੀਵਨ ਵਿੱਚ ਆਉਂਦੀ ਹੈ, ਉਹ ਫਿਰ ਪਾਰ ਲੰਘ ਜਾਂਦਾ ਹੈ।
ਆਪਿਓ ਪੀਓ ਗਤ ਥੀਓ ਪਰਮਾ कहो नानक अजर जरा।
कहने भाई वो फिर नाम रूपी अमृत नू पी लैंदा और उन्हों गुरु पीण की बख्शिश कृपा कर दिंदा, उहदे अंदरों भरम नाश हो जांदे ने। अजर जरा का अर्थ है उहदे उत्ते फिर बुढ़ेपा नहीं आउंदा, उहनू भय नहीं लगदा। गुरमुख बुढ़े कदे नाही, जिन्हां अंतर सुरत ग्यान वह फिर गुरु की कृपा बख्शिश नाल तर जांदे ने। धन गुरु अर्जन देव महाराज सच्चे पातशाह जी, तुसीं गुरु दे प्यार वाले सिख बैठे हो, सिखो गुरु अर्जन देव महाराज जी दे छाल्यां उत्ते शरीर उत्ते रेत पाउण वास्ते एक जलाद रख्या गया। वह जलाद उहदा नाम इतिहास विच आया गुरदित्ता पड़पुंजा। उहनूं मुर्तजा खान ते चंदू नूं अपॉइंट कीता। यह बंदा बड़ा कठोर दिल वाला जलाद है। यह बंदे का शरीर इन्ना तकड़ा है कि जिस तपदी हुई लोह ते गुरु अर्जन देव महाराज नूं बिठाया, उस तपदी लोह दे कोल आम बंदे का खड़ना मुश्किल है। एक बहुत ताकतवर बंदा लभ्या गया जिहड़ा पेशावर जलाद है, जिहड़ा अग का सेक भी जिहड़ा शरीर करके झल सकदा है। उहनूं तपदी लोह ते गर्म कड़ाहा रेत दे कोल खड़ा कीता, तूं करशे भर भर के गुरु अर्जन देव महाराज ते पा। बड़ा दलेर बंदा खड़ा कीता गया रेत कोल, क्योंकि जिस तपिश तो कई मीटर दूर आप खड़े ने मुर्तजा खान ते चंदू, जिहड़ा तपिश गुरु अर्जन देव महाराज वास्ते तसीहा है, उस तपिश दे कोल खड़ के रेत पाउणी, इहदा मतलब बंदा बड़ा दलेर ताकतवर चाहीदा। उन्होंने बंदा वह चुणिया। धन गुरु अर्जन देव महाराज सच्चे पातशाह नूं तत्ती तवी ते बिठाउण लग्या। एक गल चंदू ने कही, महाराज दो दिन असी थोड़ा जिहा लिहाज कीता तुहाडे नाल, उबल दे पानी चो वालिया तुहाडे शरीर दा इलाज हो सकदा है। महाराज कल्ली जखमां ते कल रेत पाई है, इलाज हो सकदा है, पर जिहड़ा अज कम करन लगे तो बाद इलाज नहीं होना। तपदी लोह ते बहिंदिआं सार तुहाडा शरीर भस्म हो जाणा है। अजे भी महाराज तुहाडे कोल वक्त है, एक बार जबान तो कह दो मैं शर्तां मन लईआं। धन गुरु अर्जन देव महाराज जी कुछ ना बोले, तपदी हुई लोह वाल सिपाहियां नाल सहारे नाल गुरु अर्जन देव महाराज नूं तोर दिता। फिर सिपाहियां हथ छड़ दिते, गुरु अर्जन देव महाराज तपदी लोह वाल जाण लगे। बिल्कुल लोह दे कोलो जलाद गर्म रेत करके कड़छा लैके खड़े। जदों गुरु अर्जन देव महाराज तपदी लोह कोल गए, गुरु अर्जन देव महाराज रुक गए। जदों रुक के पिछे वेख्या, चंदू हस के कहिंदा, महाराज चंगा होया तुसीं सलाह बदल ली। मैं जो कहिंदा सी अज तपदी लोह दा सेक बहुत है, बहिंदिआं सार तुसीं भस्म हो जाणा। गुरु अर्जन देव महाराज जवाब दिंदे, कहिंदे, चंदू तेरी तपदी लोह दे सेक करके नहीं रुके असीं। महाराज फिर क्यों रुके हो? गुरु अर्जन देव महाराज ने कहा, तू कदों दा कहिंदा? गुरु अर्जन देव, तपदी लोह ते बहिंदिआं सार अज तुसीं भस्म हो जाणा, अज साडी गल मन लो। धन गुरु अर्जन देव महाराज ने वचन कह, चंदू तेरी तपदी लोह नूं वेख के तां रुके आ, अजे तेरी तपदी लोह विचों सेक ओ रंग नहीं जिहड़ा गुरु अर्जन देव नूं शहीद करन लई चाहीदा। जिन्ना तपा सकदा इहनूं होर तपा ला। हजूर ने कहा, अजे वह रंग नहीं बनिया। चंदू ने कहा, बालण होर फूक दिओ, तपदी लोह नूं इन्ना गर्म करो बहिंदिआं सार गुरु अर्जन दे भस्म हो जाण। एक विद्वान लिखदा है, चंदू चंद्रा चंद चढ़ाउण लगा, कहण लगा कि लोह तपाओ छेती, ला के सीरत सूरज ते पी के रेत उसदी, अर्जन गुरु दे सीस विच पाओ छेती। सतगुरु आए तां रुक के कहण लगे, ओए तैनूं लोह तपाउण दा ढंग कोई नहीं, जिहड़ा रंग शहीदी अज मंगदी है तेरी तपदी लोह विच रंग ओह नहीं। महाराज ने कहा, जे वह रंग नहीं बनिया जिहड़ा सानू शहीद करन लई चाहीदा। उन्हां अग होल वाली गुरु अर्जन देव महाराज पैर रख के चौंकड़ा मार के बह गए। उच्चारण करते रहे, तेरा किया मीठा लग है, हर नाम पदार्थ नानक मंग है। सिर्फ इको ही बंदा कोल खड़ा है जिहड़ा करशे रेत भर भर के उपर पा दे। कुछ मिनटां बाद उहदे हथों करशा छुट गया, जलाद अखां भर के रोण लगा। चंदू ते मुर्तजा खान ने कहा, जलादा करशा चुक, गुरु अर्जन देव महाराज ते होर रेत पा। ते पड़पुंजा जलाद रो रहा सी, गुरु अर्जन देव महाराज ने नेत्र खोले, جلاد وال ویخ کے کیا پڑپونجیا تو کیوں رونا ہے؟ انہیں کیا مہاراج انہاں ہتھاں نال سینکڑے بندے موت دے گھاٹ اتارے نے، پر اج پہلی بار ہویا ہے تسی تپ دی لوہ تے بیٹھے ہو، میں تہاڈے سیس وچ ریت پا رہے ہیں، پر تہاڈے جکماں تے ریت پاؤندے ہیں پتہ نہیں کیوں، تہاڈے درشن کر کے میرا من شانت ہو جائے۔ وہی اکھاں وچ اتھرو سن۔ گرو ارجن دے مہاراج نے بچن کہہ پڑ پونجیا، اس پریم تے براگ نو بیٹا سام کے رکھی، جا گرو نانک نظر کرن گے تو جنم مرن تو مکت ہوئے گا۔ واہ ستگرا، ریت پون والے جلاد نو بھی مکتی دینا ہے؟ ایک بینتی سمجھو سکھو، جیڑا گرو ریت پون والے جلادا نو مکت کرد ہے، وہ شویلا لاؤن والے سکھا نو مکت کیوں نہیں کرے گا؟ بشرط سڈے اندر بے منی تے ایرخا نکل جائے، اسی مقابلے کر کے شویلا نہ لائیے۔ بے انہیں شولے پائے تے اسی پوڑیاں پاؤنیاں نے، انہاں شبیل وچ کی پایا اسی بھی لاؤنی ہے۔ ایک پنڈ وچ جھگڑے کر کر کے دو دو چار چار شبیلاں نہ لاؤ سکھو، اے پریم واسطے سی، اپاں ایرخا واس ہو کے شبیل نہ لائیے۔ ہاں پریم وچ گرو ارجن صاحب مہاراج دے پاویں سادہ ٹھنڈا پانی پلا دیو، گرو ارجن دے مہاراج مکتی دین گے۔ ایرخا نہ کرو، وہ جلاد نے ریت پاؤن والا، انہوں گرو ارجن دے مہاراج نے کہا تم حکم من اپنے مالک کا، انہیں کرشا چک کے ریت پاؤنی شروع کی، دھن گرو ارجن دیو، دھن گرو ارجن دیو۔ گرو ارجن دے مہاراج کی شہادت تو بعد پڑپونجے جلاد نے نوکری چھڑ دیتی، کملیاں دی طرح ہو گیا، نہ بھوک نہ پیاس نہ نیند، لوگ کہنے کملا ہو گیا پر وہ پاگل نہیں سی ہویا، وہ دے اندر گرو ارجن صاحب کی کرپا ٹک گئی۔ وہ تردیا پھردیا جپتا رہتا دھن گرو ارجن دیو، دھن گرو ارجن دیو، اچی اچی لاہور دیا گلیاں وچ کوکتا رہتا۔ ایک دن ایسا آیا جتن جہانگیر نے معافی منگ کے چندو نو سکھاں دے حوالے کیتا، جدوں لاہور دے سکھاں نے چندو نو کٹیا ادوں پڑپونجے جلاد نے چندو دے کڑشے مار مار کے انہوں لاہور دیا گلیاں چ مار دتا، تے آپ اچی اچی کوکدیا سواس چھڈ گیا۔ آخری سواس نال وی کہندا سی دھن گرو ارجن دیو، دھن گرو ارجن دیو۔ تے ساہ سنگت جیڑا آخری سواس نال وی کہندا ہوئے دھن گرو ارجن دیو، وہ پکا ہی مکت ہویا ہونا ہے، کیونکہ گرو گرنتھ صاحب دی بانی دی گواہی ہے کہ تت ویچار جہے متھرا جگ تارن کو اوتار بنایو، جپیو جن ارجن دیو گرو پھر سنکٹ جون گرب نہ آیو۔ اکھو جپیو جن ارجن پھر سنکٹ جون، ایک بار سارے جپ لو، جپیو جن ارجن دیو گرو، جپیو جن ارجن دیو گرو، جپیو جن ارجن دیو، جپیو جن پھر سنکٹ جون گرب نہ آیو، جپیو جن ارجن دیو گرو، جپیو جن ارجن دیو گرو، پھر سنکٹ جون گرب نہ، جپیو جن ارجن دیو گرو، جپیو جن۔ جے جلاد مکت ہے سا سنگت، گرو ارجن دے مہاراج اپنے سکھاں نوں وی مکتی دین گے۔ بس ستگرو ترٹ کے کرپا کرن، سانوں پریم بھاونا تے وشواس بخشش کرن۔ آؤ ستگر دے اس لڑی وار شبد دیاں آخری پنگتیاں سرون کرو، پھر سماپتی ہے۔ ہوئیاں پلاں چکاں دی کھیواں بخشنی، سموہ ساتھ سنگت دا دھنواد۔ سنمان جوگ سنگھ صاحب، مکھ گرنتھی شری دربار صاحب، انہوں کا دھنواد، کوٹان کوٹ شکر پتا شری گرو گرنتھ صاحب مہاراج جی کا، جو ترٹ کے بخششاں کرتے ہیں۔ پیار نال پنگتیاں سرون کرو جی۔
نام روپ پیو ساد سنگ پاوند پار پرا، اپیو پیو گت تھیو پرما، کہو نانک اجار جرا۔
واہ گرو جی کا خالصہ، واہ گرو جی کی فتح۔